ਸਿੱਧ ਦਿਆਲ ਏ ਅਖਰ ਬਰਮਤ ਵਾਰੀ ਵੰਜਨ ਕੋਲੇ ਵੰਜਨ ਵਾਰੀ ਵੰਜਨ ਕੋਲੇ जब ही शरण गई कृपा नित गज गराह ते छूटा मिम्मा नाम कहां लो वरना राम कहत बंधन ते टूटा अजामल पापी जग जाने निम्फ माह निस्तार नानक कहत चेत चिंतामन ते भी उत्तर स्वीकार कार्य साथ संगत अपने मना बिरतियां बाज मुक्ता तो रोके शब्द विचार के संग शीशा पानी पूरे कददा और साफ जी क्यों ना हो गए जितनी देर तक उसके सामने खलो के अपने ख्यालों और पासों रोक के एन उसके सन्मुख नहीं किया जाता और चेहरा नहीं दिखाया करता इसी तरह ही जितनी देर तक असी अपने ख्याल बारों पूरे नहीं रोकते जश विचार के सन्मुख नहीं करते बाणी का आनंद विचार की समझ नहीं आया करता देखो तीन सुनहरी असूर ऐसे पक्के कर लेने चाहिए सोते जिन्हों सारी जिंदगी वास्ते हिस्सा बन जा श्रद्धा दूसरा निर्माण था तीसरा चित की एकाग्रता जिंदगी चंद रोजा दुनिया से बंदा आता है कुछ दिन कट के ही तुर जाने जिमें मुसाफर मुसाफर खाने छोड़ तुर जाता संसार की यहोजी हालत जो ये सामने गल आती है तो अवश्य ख्याल आता कुछ न कुछ विश्वास से आने वाले समा समय वास्ते बना लेना चाहिए आयो ना लैन पुरानी आयो आयो ना
Thank you.
ਸੋਪਰਵ ਚਿਤਨ ਆਏ ਛੁੱਟੇ ਗੀ ਬੇਵਾਣ ਸਤਿਗੁਰ ਛੇਤੀ ਚਿੱਤ ਲਾਏ ਸਦਾ ਸਦਾ ਰੰਗ ਮਾਣ ਪ੍ਰਾਣੀ ਤੂੰ ਆਇਓ ਲਾਹਾ ਲੈਣ ਲੱਗਾ ਕਿਤ ਕੋ ਪਕੜੇ ਸਭ ਮੁਕਦੀ ਚੱਲੀ ਕਰੈਣ ਆਪਣੇ ਘਰਾਂ ਨੂੰ ਛੱਡ ਕੇ ਆਪਣੇ ਦੇਸ਼ ਨੂੰ ਛੱਡ ਕੇ ਕਲਕੱਤੇ ਆਏ ਕੁਛ ਨਾ ਕੁਛ ਕਮਾਈਏ ਘਰ ਪੈਸੇ ਕਮਾ ਕੇ ਸੁੱਖ ਦੀ ਜ਼ਿੰਦਗੀ ਬਤੀਤ ਕਰੀਏ ਪਰ ਜੇ ਇੱਥੇ ਆ ਕੇ ਉਹ ਕੰਮ ਹੀ ਭੁੱਲ ਜਾਏ ਜਿਸ ਵਾਸਤੇ ਆਇਆ ਹੈ ਕੰਮ ਹੀ ਭੁੱਲ ਜਾਏ ਹੋਰ ਹੀ ਕੰਮਾਂ 'ਚ ਲੱਗ ਤੁਰੇ ਉਸਨੂੰ ਕੌਣ ਸਿਆਣਾ ਕਹਿ ਦੇਗਾ ਪਿਛਲੀ ਗਿੱਲ ਵੀ ਗਵਾ ਜਾਏ ਇੱਧਰਲੀਆਂ ਉਧਰਲੀਆਂ ਗੱਲਾਂ 'ਚ ਲਾ ਕੇ ਤਾਂ ਤੇ ਜਿਵੇਂ ਇਹ ਹਾਲਤ ਹੈ ਇਸੇ ਤਰ੍ਹਾਂ ਸੰਸਾਰ ਦੀ ਹਾਲਤ ਹੈ ਮਨੁੱਖ ਤਨ ਧਾਰ ਕੇ ਇਹ ਜੀਵ ਲੱਖ 84 ਜੂਨ ਤੋਂ ਫਿਰਦਾ ਫਿਰਦਾ ਇਸ ਮਨੁੱਖਾ ਦੇਹ ਦੇ ਵਿੱਚ ਜਿਸਨੂੰ ਅਸ਼ਰਫ ਮਤਲਬ ਕਾਰ ਤਮਾਮ ਜੋਨੀਆਂ ਦਾ ਬਾਦਸ਼ਾਹ ਦੱਸਿਆ ਜਾਂਦਾ ਇਸ ਵਿੱਚ ਆ ਗਿਆ ਇਹਦੇ ਵਿੱਚ ਆ ਕੇ ਪ੍ਰਭੂ ਵਾਹਿਗੁਰੂ ਦੀ ਬੰਦਗੀ ਕਰਕੇ ਤਮਾਮ ਦੁੱਖਾਂ ਤੋਂ ਬਰੀ ਹੋਣਾ ਇਸਦਾ ਪਰਮ ਪ੍ਰਯੋਜਨ ਵਾਹਿਗੁਰੂ ਅੰਤਰਯਾਮੀ ਕਹਿੰਦਾ ਹੈ ਜੀਵ ਤੂੰ ਮੇਰੀ ਸ਼ਰਨ ਆ ਮੈਂ ਤੈਨੂੰ ਤਮਾਮ ਦੁੱਖਾਂ ਪਾਪਾਂ ਤੋਂ ਬਰੀ ਕਰ ਦਿਆਂਗਾ ਜੋ ਜੋ ਪ੍ਰਭੂ ਦੀ ਸ਼ਰਨ ਗਿਰੇ ਜਿਹਨਾਂ ਜਿਹਨਾਂ ਨੇ ਸ਼ਰਨ ਪ੍ਰਾਪਤ ਕੀਤੀ ਉਹ ਤਮਾਮ ਦੁੱਖਾਂ ਪਾਪਾਂ ਤੋਂ ਬਰੀ ਹੋ ਕੇ ਕਿਸੇ ਇਹੋ ਜਿਹੇ ਸੁੱਖ ਨੂੰ ਪ੍ਰਾਪਤ ਹੋ ਗਏ ਜਿਸ ਦਾ ਕਦੇ ਵੀ ਨਾਸ਼ ਨਹੀਂ ਜਿਸ ਨੂੰ ਪਾ ਕੇ ਹੋਰ ਕੋਈ ਇੱਛਾ ਰਹਿ ਨਹੀਂ ਜਾਂਦੀ ਤਾਂ ਤੇ ਇਸ ਵਿਸ਼ੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਸਾਨੂੰ ਇਹ ਸ਼ਬਦ ਦੁਆਰਾ ਚਾਰ ਉਦਾਹਰਣ ਚਾਰ ਮਿਸਾਲਾਂ ਦੇ ਕੇ ਸਮਝਾਉਂਦੇ ਹੈ ਪਹਿਲੇ ਗਣਕਾਂ ਦੀ ਮਿਸਾਲ ਦਿੰਦੇ ਹਨ ਗਣਕਾਂ ਪਾਪਣ ਹੋਏ ਕੇ ਪਾਪਾਂ ਦਾ ਗਲ ਹਰ ਖਲੋਤਾ ਮਹਾਂਪੁਰਖ ਅਚਾਨਚਕ ਗਣਕਾਂ ਵਾੜੇ ਆਏ ਖਲੋਤਾ ਦੁਰੰਤ ਦੇਖ ਦਿਆਲ ਹੱਥੋਂ ਦੀ ਤੁਸ ਨੂੰ ਸੋਤਾ ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਦੇ ਵਣ ਸੋਤਾਲੀ ਬਲਾ ਕੇ ਸੋਤੇ ਹੋ ਨਿਤ ਪੜਾਏ ਕਰੇ ਅਸੋਤਾਂ ਦੇ ਸੰਤਾਂ ਨੇ ਤੋਤਾ ਗਣਕਾ ਪਾਪਾਂ ਤਾਰੇ Thank you. ਪਾਤਸ਼ਾਹ ਤੋਂ ਸਿੱਖਾਂ ਨੇ ਪੁੱਛਿਆ ਸੰਤਾਂ ਦੇ ਲੱਛਣ, ਕਿਰਪਾ ਕਰਕੇ ਕੁਛ ਦੱਸੋ। ਹਜ਼ੂਰ ਨੇ ਫਰਮਾਇਆ, ਦੋ ਕਿਸਮ ਦੇ ਲੱਛਣ ਹੁੰਦੇ, ਸਵੈ ਸੰਦੇਹ ਪਰ ਸੰਦੇਹ, ਆਪਣੇ ਆਪ ਜਾਣਨ ਯੋਗ ਅੰਤਰਾਤਮਿਕ ਸਥਿਤੀ, ਉਹ ਆਪਣੇ ਆਪ ਹੀ ਜਾਣਨ ਯੋਗ ਹੋਇਆ ਕਰ ਜਾਂ ਹਜੇ ਕੋਈ ਜਾਣੇ। ਦੂਸਰੇ ਕੁਛ ਬਾਅਦ ਲੱਛਣ ਜਿਹੜੇ ਹਨ ਉਹਨਾਂ ਦੀ ਬਾਬਤ ਜ਼ਿਕਰ ਕਰਦਿਆਂ ਹੋਏ ਹਜ਼ੂਰ ਫਰਮਾਉਂਦੇ ਹੈ, ਜੋ ਇਹ ਕਰੇ ਸੋਈ ਪ੍ਰਭੂ ਮਾਨੇ, ਕੋਈ ਰਾਮ ਨਾਮ ਰੰਗ ਰਾਤੇ, ਤਿਨ ਕੀ ਸੋਭਾ ਸਭਨੀ ਥਾਈ, ਜਿਨ ਪ੍ਰਭ ਕੇ ਚਰਨ ਪਰਾਤੇ, ਮੇਰੇ ਰਾਮ ਸੰਤਾਂ ਜੇ ਵਡਨਾ ਕੋਈ, ਭਗਤਾਂ ਬਣੇ ਆਈ ਪ੍ਰਭ ਆਪਣੇ ਸਿਉ ਜਲ ਤਲ ਨਹੀਂ ਸੋਈ। ਇੱਥੇ ਤੱਕ ਵਿਆਖਿਆ ਵਿਚਾਰ ਹੋ ਚੁੱਕੀ। ਅੱਗੇ ਕੋਟ ਅਪਰਾਧੀ ਸੰਤ ਸੰਗ ਉਧਰੇ, ਜਮ ਤਾਂ ਕਿ ਨੇੜ ਨਾ ਆਵੇ, ਜਨਮ ਜਨਮ ਕਾ ਵਿਛੜਿਆ ਹੋਵੇ, ਉਨ ਹਰ ਸਿਉ ਆਣ ਮਨਾਵੇ। ਸੰਤਾਂ ਸਿੰਘ ਉਧਰੇ ਜੀ, ਕੋਟੀ ਅਪਰਾਧੀ ਕੋਟੀ ਭਰਿਆ ਹੋਇਆ। ਜਦੋਂ ਉਸਨੂੰ ਮਹਾਂਪੁਰਖ ਦੀ ਸੰਗਤ ਹੋ ਜਾਵੇ, ਵਾਹਿਗੁਰੂ ਦੀ ਸ਼ਰਨ ਲੱਗ ਜਾਵੇ, ਉਸਦਾ ਵੀ ਉਧਾਰ ਹੁੰਦਾ ਹੈ। ਜਾਂ ਕਰੋੜਾਂ ਹੀ ਅਪਰਾਧੀ ਇੱਕ ਨਹੀਂ ਸੰਤਾਂ ਦੀ ਸੰਗਤ ਕਰਕੇ ਉਧਰ ਜਾਂਦੇ। ਗਨਕਾ ਦੇ ਚਿੱਤ ਵਿੱਚ ਕਈ ਦਫ਼ਾ ਇਹੋ ਜਿਹੇ ਖਿਆਲਾਤ ਉੱਠ ਕੇ ਇਸਦੇ ਚਿੱਤ ਨੂੰ ਬੇਬਲ ਕਰ ਦਿੰਦੇ ਹਨ। ਮਨ ਮਾਨੁਖ ਸਰੀਰ ਰੱਬ ਦੀ ਬੰਦਗੀ ਵਾਸਤੇ ਮਿਲਿਆ, ਤਮਾਮ ਗ੍ਰੰਥ ਸ਼ਾਸਤਰ ਸਤਪੁਰਸ਼ ਰਿਸ਼ੀ ਮੁਨੀ ਸੰਤ ਭਗਤ ਅਵਤਾਰ ਕਹਿੰਦੇ, ਪਰ ਤੇਰੀ ਜ਼ਿੰਦਗੀ ਦਾ ਰਾਹ ਕੁਛ ਇਹੋ ਜਿਹੇ ਪਾਸੇ ਨੂੰ ਹੈ ਜਿਸਨੇ ਪਤਾ ਨਹੀਂ ਕਿਹੋ ਜਿਹੇ ਹੋਰ ਨਰਕਾਂ ਵਿੱਚ ਲੈ ਜਾਣਾ। ਇਹੋ ਜਿਹੇ ਖਿਆਲਾਤ ਆ ਕੇ ਉਸਦੇ ਚਿੱਤ ਨੂੰ ਬੇਬਲ ਕਰਦਿਆ ਕਰਦੇ, ਪਰ ਦਿਸ਼ਾ ਇਹੋ ਜਿਹੀ ਸੀ ਜਿਵੇਂ ਕੋਈ ਲੰਗੜਾ ਗਧਾ ਜਿੱਲਣ ਵਿੱਚ ਫਸ ਜਾਏ, ਚੰਗਾ ਮਾਰਦਾ ਨਿਕਲ ਨਹੀਂ ਸਕਦਾ, ਹੋਰ ਤਸੀ ਜਾਂਦਾ, ਜਿੱਲਣ ਦਾ ਸੁਭਾਅ ਹੈ। ਸੋ ਇਸੇ ਤਰ੍ਹਾਂ ਕਾਫੀ ਸਮਾਂ ਗੁਜ਼ਰ ਗਿਆ, ਇਹ ਖਿਆਲਾਤ ਕਿਉਂ ਉੱਠਦੇ ਸਨ ਉਹਦੇ ਚਿੱਤ ਵਿੱਚ? ਇਹੋ ਜਿਹੇ ਥਾਈਂ ਉਹਦਾ ਵੱਸ ਆ, ਇਹੋ ਜਿਹੇ ਕਰਤੂਤ ਕਰਤੱਵ ਇਹ ਕਿਉਂ ਉੱਠਦੇ ਸਨ ਸਾਧਨ ਉਸਦੇ ਚਿੱਤ ਦੇ ਵਿੱਚ? ਪਿਛਲੇ ਜਨਮ ਦਾ ਭਗਤੀ ਦਾ ਅੰਕੁਰ ਪਿਆ ਹੋਇਆ ਸੀ, ਉਹ ਪ੍ਰੇਰਦਾ ਸੀ ਇਸ ਪਾਸੇ ਨੂੰ। ਜਿਵੇਂ ਕਿਸੇ ਜ਼ਮੀਨ ਦੇ ਵਿੱਚ ਕਿਸੇ ਜੜੀ ਬੂਟੀ ਦਾ ਬੀਜ ਪਿਆ ਹੋਵੇ, ਉਹ ਉੱਗਣ ਦੀ ਕੋਸ਼ਿਸ਼ ਕਰਦਾ ਹੈ ਜ਼ਮੀਨ ਨੂੰ ਫੜ ਕੇ, ਇਹ ਕਹਿੰਦਾ ਹੈ। ਇਸੇ ਤਰ੍ਹਾਂ ਹੀ ਹਿਰਦੇ ਰੂਪੀ ਧਰਤੀ ਵਿੱਚ ਜਿਸਦੇ ਵਾਹਿਗੁਰੂ ਦੀ ਭਗਤੀ ਦਾ ਪਿਛਲੇ ਜਨਮਾਂ ਦਾ ਬੀਜ ਪਿਆ ਹੋਵੇ, ਉਹ ਵੀ ਉੱਗਣ ਦੀ ਕੋਸ਼ਿਸ਼ ਕਰਿਆ ਕਰਦਾ। ਪਰ ਜਿਸ ਵਕਤ ਪਾਣੀ ਆ ਜਾਵੇ ਜਾਂ ਬਾਰਿਸ਼ ਪੈ ਜਾਵੇ, ਕਿਸੇ ਤਰੀਕੇ ਸੇ ਉਸਨੂੰ ਪਾਣੀ ਮਿਲ ਜਾਵੇ, ਫਿਰ ਝੱਟ ਹੀ ਉੱਗ ਪੈਂਦਾ। ਇਸੇ ਤਰ੍ਹਾਂ ਉਤਨੀ ਦੇਰ ਤੱਕ ਉਹ ਬੀਜ ਪਿਆ ਰਹਿੰਦਾ ਔਰ ਮੌਸਮ ਆ ਜਾਵੇ ਉਸ ਸਮਾਂ ਆ ਜਾਵੇ। ਸੋ ਇਸੇ ਤਰ੍ਹਾਂ ਜਦੋਂ ਭਾਵੇਂ ਇਸਦੇ ਹਿਰਦੇ ਵਿੱਚ ਬੀਜ ਭਗਤੀ ਦਾ ਪਿਆ ਹੈ, ਜਿਤਨੀ ਦੇਰ ਤੋਂ ਕੁਛ ਸਮਾਂ ਨਹੀਂ ਆਉਂਦਾ ਔਰ ਸਤਸੰਗ ਰੂਪੀ ਵਰਖਾ ਨਹੀਂ ਹੁੰਦੀ, ਇਹ ਉੱਗਿਆ ਨਹੀਂ ਕਰਦਾ। ਵਕਤ ਹੁੰਦਾ ਉਹ ਸਮਾਂ ਆਉਂਦਾ ਹੈ ਜਦੋਂ ਪੂਰਵਲੇ ਕਰਮ ਜਾਗਦੇ ਹਨ। ਪੂਰਵ ਕਰਮ ਅੰਕੁਰ ਜਪ ਪ੍ਰਗਟਿਓ ਬੇਟੇ ਪੁਰਖ ਰਸਕ ਵੈਰਾ ਕੀ। ਇਸੇ ਤਰ੍ਹਾਂ ਕਾਫੀ ਸਮਾਂ ਗੁਜ਼ਰ ਗਿਆ, ਅੱਧੇ ਵੱਲ ਹੋ ਕੇ ਚਿੱਤ ਉੱਥੇ ਤੇ ਤਪ ਜਾਂਦਾ। ਇੱਕ ਮਹਾਂਪੁਰਖ ਉਹ ਸ਼ਹਿਰ ਤੋਂ ਬਾਹਰ ਕਿਸੇ ਕੁਟੀਆ ਵਿੱਚ ਰਹਿੰਦੇ ਹਨ, ਪਰਮੇਸ਼ਰ ਦਾ ਭਜਨ ਕਰਦੇ ਹਨ, ਬਹੁਤਾ ਅਡੰਬਰ ਨਹੀਂ, ਇਕੱਲਾ ਸਰੀਰ ਹੈ, ਭਿਕਸ਼ਾ ਵਗੈਰਾ ਮੰਗ ਕੇ ਰੋਟੀ ਖਾ ਲੈਣੀ ਪ੍ਰਾਣ ਦੀ ਰੱਖਿਆ ਵਾਸਤੇ, ਅਤੇ ਉੱਥੇ ਹੀ ਪਰਮੇਸ਼ਰ ਦੇ ਧਿਆਨ ਵਿੱਚ ਮਗਨ ਰਹਿਣਾ, ਭਜਨ ਆਨੰਦ ਦੇ ਵਿੱਚ ਆਪਣਾ ਸਮਾਂ ਗੁਜ਼ਾਰ ਦੇਣ। ਹਾਂ, ਸੰਤਾਂ ਦਾ ਜੀਵਨ ਹੀ ਭਜਨ ਹੋਇਆ ਕਰਦਾ, ਸਤਸੰਗ ਭਜਨ ਆਨੰਦੀ ਹੋਇਆ ਕਰਦੇ ਹਨ। ਤਿੰਨ ਕਿਸਮ ਦੇ ਲੋਕ ਹਨ, ਵਿਸ਼ੇ ਆਨੰਦ ਸੰਸਾਰ ਹੈ, ਭਜਨ ਆਨੰਦ ਹਰੀਦਾਸ, ਬ੍ਰਹਮ ਆਨੰਦ ਜੀਵਨ ਮੁਕਤ ਪਈ ਵਾਸਨਾ ਨਾਲ। ਇੱਕ ਆਨੰਦ ਦੀ ਬੂੰਦ ਹੈ, ਇੱਕ ਆਨੰਦ ਦਾ ਦਰਿਆ ਹੈ, ਇੱਕ ਆਨੰਦ ਦਾ ਸਮੁੰਦਰ ਹੈ। ਆਨੰਦ ਦਾ ਸਮੁੰਦਰ ਬ੍ਰਹਮ ਗਿਆਨੀ ਨੂੰ ਪ੍ਰਾਪਤ ਹੈ, ਵਾਹਿਗੁਰੂ ਆਨੰਦ ਦਾ ਸਾਗਰ ਹੈ। ਭਗਤਾਂ ਨੂੰ ਆਨੰਦ ਦਾ ਦਰਿਆ ਪ੍ਰਾਪਤ ਹੈ, ਬਿਰਤੀ ਦੀ ਇਕਾਗਰਤਾ ਜਦੋਂ ਕੀਰਤਨ ਵਿੱਚ ਬਾਣੀ ਵਿੱਚ ਸਿਮਰਨ ਵਿੱਚ ਹੋ ਜਾਂਦੀ ਹੈ, ਉਹ ਆਨੰਦ ਜੋ ਪ੍ਰਾਪਤ ਹੁੰਦਾ ਬਿਰਤੀ ਦੀ ਇਕਾਗਰਤਾ ਦੁਆਰਾ, ਉਸਨੂੰ ਭਜਨ ਆਨੰਦ ਦਾ ਦਰਿਆ ਕਿਹਾ ਜਾਂਦਾ। ਦੁਨੀਆਂ ਦੇ ਜਿਤਨੇ ਸੁੱਖ ਹਨ ਉਹਨਾਂ ਨੂੰ ਆਨੰਦ ਦੀ ਇੱਕ ਬੂੰਦ ਦੱਸਿਆ ਹੈ। ਇੱਕ ਬੂੰਦ ਸਮੁੰਦਰ ਵਿੱਚ ਭਰਿਆ ਹੋਇਆ ਪਾਣੀ ਦਾ, ਉਸਦੇ ਵਿੱਚ ਇੱਕ ਡੱਕਾ ਡਬੋ, ਉਹਦੇ ਉੱਪਰ ਇੱਕ ਡਰੋਪ, ਇੱਕ ਬੂੰਦ ਆਉਂਦੀ ਹੈ ਸੁੱਖ। ਤਮਾਮ ਦੁਨੀਆਂ ਨੂੰ ਇਹ ਸੁੱਖ ਹੈ, ਇਹ ਸੁੱਖ ਦੇ ਬਦਲੇ ਦੁੱਖ ਵੀ ਬਹੁਤ ਆਇਆ ਅੱਗੇ ਛੁਪਿਆ ਹੋਇਆ, ਭਾਵੇਂ ਇਹਦੀਆਂ ਵਿਚਾਰ ਰੂਪੀ ਅੱਖਾਂ ਨਹੀਂ ਦੇਖਣ ਵਾਲੀਆਂ, ਪਰ ਦੁੱਖ ਛੁਪੇ ਹੋਏ ਹਨ। ਸੁੱਖ ਕੇ ਹੇਤ ਬਹੁਤ ਦੁੱਖ ਭਾਵਕ, ਪ੍ਰਤੱਖ ਛੁਪਿਆ। ਸੋ ਆਓ ਹੀ ਵਾਹਿਗੁਰੂ ਦੇ ਪਿਆਰੇ ਸੰਤ ਕਹਿੰਦੇ ਉਹਨੂੰ ਜੋ ਭਜਨ ਆਨੰਦੀ ਹੈ, ਬ੍ਰਹਮਾਨੰਦੀ ਹੈ, ਉਹਨੂੰ ਤਾਂ ਜੀਵਨੀ ਭਜਨ ਤੇ ਔਰ ਬ੍ਰਹਮਾਨੰਦ ਪਿਆ ਕਰਦਾ। ਇਹੋ ਜਿਹੇ ਮਹਾਂਪੁਰਸ਼ ਇੱਥੇ ਰਹਿੰਦੇ ਹਨ। ਸੰਤਾਂ ਦੀ ਸਿਫਤ ਔਰ ਲੱਛਣ ਗੁਰੂ ਜੀ ਨੇ ਗੁਰਬਾਣੀ ਵਿੱਚ ਅੱਛੀ ਤਰ੍ਹਾਂ ਖੋਲ ਖੋਲ ਦੱਸੇ ਹੋਏ ਹਨ, ਪਰ ਹਰੇਕ ਇਸ ਗੱਲ ਨੂੰ ਵਿਚਾਰ ਸਕਦਾ ਨਹੀਂ, ਕੋਈ ਵਿਚਾਰਵਾਨ ਵਿਚਾਰਦਾ ਹੈ। ਹਾਂਜੀ, ਇਸ ਸਾਸ ਗ੍ਰਾਸ ਨਾ ਵਿਸਰੇ ਹਰਨਾਮਾ ਮਨ ਮਨ, ਤਨ ਸੁ ਸਹੀ ਨਾਨਕਾ ਪੂਰਨ ਸਹੀ ਸਨ। ਜਿਹਨਾਂ ਨੂੰ ਸਾਸ ਗ੍ਰਾਸ ਵਾਹਿਗੁਰੂ ਦਾ ਨਾਂ ਨਹੀਂ ਵਿਸਰਦਾ, ਉਹਨਾਂ ਨੂੰ ਸੰਤ ਕਿਹਾ। ਕਿਹਨੂੰ ਨਹੀਂ ਵਿਸਰਦਾ? ਜਿਹਦੇ ਚਿੱਤ ਵਿੱਚ ਅਤਿਅੰਤ ਵੈਰਾਗ ਔਰ ਬ੍ਰਹਮ ਗਿਆਨ ਦੀ ਰੋਸ਼ਨੀ ਹੋਵੇ। ਜਦੋਂ ਚਿੱਤ ਵਿੱਚ ਹੋਰ ਕੋਈ ਖਲਲ ਨਹੀਂ, ਮਨ ਨੂੰ ਹੋਰ ਕੋਈ ਚੀਜ਼ ਵਿਕਸ਼ੇਪ ਵਿੱਚ ਲੈ ਜਾਣ ਵਾਲੀ ਨਹੀਂ, ਫਿਰ ਹੀ ਨਹੀਂ ਵਿਸਰਦਾ ਹੁੰਦਾ। ਜਦੋਂ ਮਨ ਨੂੰ ਕੋਈ ਚੀਜ਼ ਅਟੈਚਮੈਂਟ ਪਕੜ ਕਰਨ ਵਾਲੀ ਹੈ ਔਰ ਖਿੱਚਣ ਵਾਲੀ ਹੈ ਆਪਣੇ ਵੱਲ, ਸੁੱਖ ਸਰੂਪ ਪ੍ਰਤੀਤ ਹੋਵੇ, ਫਿਰ ਕਿਵੇਂ ਨਾ ਵਿਸਰ? ਫਿਰ ਤਾਂ ਵਾਸ਼ੀ ਵਿਸਰ ਜਾਏਗਾ। ਤਾਂ ਉਹਨਾਂ ਦੀ ਦ੍ਰਿਸ਼ਟੀ ਸੰਸਾਰ ਕੀ ਹੈ? ਇੱਕ ਸੰਕਲਪ ਤੋਂ ਬਿਨਾਂ, ਫੁਰਨੇ ਤੋਂ ਬਿਨਾਂ ਸੰਸਾਰ ਵਿੱਚ ਮੁਕਤ ਨਹੀਂ ਰੱਖਦਾ। ਪੰਜੇ ਤੱਤ, ਪੌਣ ਪਾਣੀ ਅਗਨੀ ਪ੍ਰਿਥਵੀ ਆਕਾਸ਼, ਤਿੰਨੇ ਗੁਣ, ਇਹਨਾਂ ਦਾ ਕਾਰਜ ਪ੍ਰਪੰਚ, ਅਸਥੂਲ ਸੂਖਮ ਕਾਰਨ ਪ੍ਰਪੰਚ, ਤਿੰਨੇ ਲੋਕ 14 ਪ੍ਰਬੰਧ ਔਰ ਮੈਂ ਸਵਲੀਸ਼ਰ ਤੱਕ ਹੋਰ ਕੀ ਕਹਿਣਾ, ਪਰਮਾਰਥ ਦ੍ਰਿਸ਼ਟੀ ਕਰਕੇ ਮਿੱਥੇ ਹੀ ਹੈ। ਇੱਕ ਸੱਤ ਵਾਹਿਗੁਰੂ ਪਰਮੇਸ਼ਰ, ਉਹਨਾਂ ਦੀ ਐਸੀ ਅਵਸਥਾ ਹੁੰਦੀ ਹੈ ਜਿਸਦੀ ਉਸਦੇ ਚਿੱਤ ਵਿੱਚ ਹੋਰ ਕਿਹੜੀ ਵਸਤੂ ਠਹਿਰੇ। ਅੰਤਰ ਗਿਆਨ ਮੁੱਖ ਭਗਤੀ ਵਰਤਣ ਵੈਰਾਗ ਵਾਲਿਆਂ ਨੂੰ ਨਾਮ ਵਿਸਰਦਾ ਨਹੀਂ, ਉਹਨਾਂ ਦਾ ਜੀਵਨ ਹੁੰਦਾ ਹੈ। ਸੋ ਉਹਨਾਂ ਦੀ ਬਾਬਤ ਹੀ ਗੁਰੂ ਜੀ ਨੇ ਕਈ ਥਾਵੀਂ ਦੱਸਿਆ, ਭਜਨ ਤੋਂ ਬਿਨਾਂ ਜੀ ਨਹੀਂ ਸਕਦੇ, ਭਜਨ ਤੋਂ ਬਿਨਾਂ ਉਹਨਾਂ ਦੀ ਜ਼ਿੰਦਗੀ ਹੀ ਨਹੀਂ ਹੈ, ਉਹਨਾਂ ਦਾ ਜੀਵਨ ਹੀ ਭਜਨ ਹੈ। ਇੱਕ ਇਉਂ ਹਜ਼ੂਰ ਫਰਮਾਉਂਦੇ ਨੇ ਕਿਸਾਨ ਦ੍ਰਿਸ਼ਟਾਂਤ ਪ੍ਰਮਾਣ ਦੇ ਕੇ
ਜਿੰਦ ਬਚਦੀ ਨਹੀਂ ਗੁਰ ਸ਼ਬਦ ਬਿਨਾਂ ਜਿੰਦ ਬਚਦੀ ਨਹੀਂ ਗੁਰ ਸ਼ਬਦ ਬਿਨਾਂ
ਚਾਤਰ ਕੋ ਕਿਉਂ ਕਰ ਤ੍ਰਿਪਤਾਵੈ ਪਮਰਲੋ ਵੀ ਕੁਸੁਮ ਬਾਸ਼ਕਾ ਨਿਲ ਆਪ ਬੰਧਾਵੈ ਕਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਘਾਵੈ। ਜਿਵੇਂ ਇਹ ਆਪਣੇ ਆਪਣੇ ਮੱਛੀ ਪਾਣੀ ਤੋਂ ਬਿਨਾਂ ਨਹੀਂ ਜੀ ਸਕਦੀ, ਪਮਰਾ ਜਿਹੜਾ ਹੈ ਸੁਗੰਧੀ ਤੋਂ ਬਿਨਾਂ ਨਹੀਂ ਜੀ ਸਕਦਾ, ਮੇਰੇ ਕੰਡੇ ਹੇੜੇ ਦੇ ਸ਼ਬਦ 'ਤੇ ਖੁਸ਼ ਹੈ, ਆਪਣਾ ਪ੍ਰਾਣ ਦੇ ਦਿੰਦਾ ਹੈ। ਇਸੇ ਤਰ੍ਹਾਂ ਸੰਤ ਜਨਾਂ ਦਾ ਜੀਵਨ ਵਾਹਿਗੁਰੂ ਦਾ ਭਜਨ, ਬ੍ਰਹਮ ਦ੍ਰਿਸ਼ਟੀ ਕਰਕੇ ਸਾਰੇ ਉਸਨੂੰ ਦੇਖਣਾ ਔਰ ਨਾਮ ਦਾ ਵਾਹਿਗੁਰੂ ਦੇ ਭਜਨ ਦਾ ਨਿਰੰਤਰ ਰਵ ਜਾਰੀ ਹੋਣਾ, ਇਹੀ ਉਹਨਾਂ ਦਾ ਜੀਵਨ ਹੈ। ਭਜਨ ਆਨੰਦੀ ਬ੍ਰਹਮਾਨੰਦੀ ਹੋਇਆ ਕਰਨਾ। ਇਉਂ ਸਤਿਗੁਰੂ ਨਾਨਕ ਦੇਵ ਮਹਾਰਾਜ ਦੀ ਉਮਰ ਕੋਈ 12-13 ਸਾਲ ਦੀ, ਆਪ ਜੀ ਕੁਛ ਸਿੱਖਿਆ ਦੇਣ ਵਾਸਤੇ ਕੌਤਕ ਰੱਖਦੇ ਨੇ, ਹਰ ਵਕਤ ਗੁੱਲਾਂ ਦੇ ਨਾਲ, ਜ਼ਬਾਨ ਦੀ ਮਦਦ ਨਾਲ ਔਰ ਖਿਆਲ ਦੇ ਨਾਲ ਵਾਹਿਗੁਰੂ ਦਾ ਜਾਪ ਕਰਦੇ ਰਹਿੰਦੇ। ਭਾਵੇਂ ਸਿਮਰਨ ਕਰਨ ਦੇ ਤਰੀਕੇ ਹੋਰ ਬਹੁਤ ਜ਼ਿਆਦਾ ਹਨ, ਵੱਖਰੀ ਬਾਣੀ ਕਹਿਲਾਉਂਦੀ ਹੈ, ਉਸ ਤੋਂ ਅੱਗੇ ਮੱਧਮਾ ਹੈ ਦਸ ਗੁਣਾ ਫਲ ਹੈ, ਉਸ ਤੋਂ ਅੱਗੇ ਪਸੰਤੀ ਉਦੋਂ ਦਸ ਗੁਣਾ ਫਲ ਹੈ, ਉਸ ਤੋਂ ਅੱਗੇ ਪਰਾ ਬਾਣੀ ਉਦੋਂ ਦਸ ਗੁਣਾ ਫਲ ਹੈ, ਫਿਰ ਉੱਪਰ ਜਾ ਕੇ ਤ੍ਰਿਪਤੀ ਹੈ, ਉਸਮੇ ਦੁਆਰਾ ਇਤਿਆਦਿ ਸਿਮਰਨ ਕਰਨ ਦੇ ਬਹੁਤ ਸਾਰੇ ਤਰੀਕੇ ਹਨ। ਜਪਾ ਅਜੱਪਾ ਔਰ ਜਾਪ, ਅਜੱਪਾ ਜਿੱਥੇ ਜ਼ਬਾਨ ਨੇ ਕੰਮ ਕਰਦੀ ਖਿਆਲ ਨਾਲ ਹੀ ਸਿਮਰਨ ਹੋਵੇ, ਜਾਪ ਜਿੱਥੇ ਜ਼ਬਾਨ ਹਿਲਾ ਕੇ ਭਜਨ ਕੀਤਾ ਜਾਵੇ, ਪਰ ਖਿਆਲ ਉਹਦੇ ਨਾਲ ਵੀ ਮਿਲਦਾ ਹੈ। ਇਉਂ ਅਜੱਪੇ ਨੂੰ ਕੋਈ ਦੇਖ ਨਹੀਂ ਸਕਦਾ ਕਿਉਂਕਿ ਉਹ ਅੰਦਰੂਨੀ ਚੀਜ਼ ਹੈ। ਬੁੱਲ ਹਿਲਦਿਆਂ ਨੂੰ ਹਰੇਕ ਦੇਖ ਲੈਂਦਾ, ਬੁੱਲ ਹਿਲਦੇ ਨੇ ਹੱਥ 'ਚ ਮਾਲਾ ਆ ਕੁਛ ਹੈ, ਐਸੇ ਬਾਹਰਲੇ ਚਿੰਨ੍ਹ ਪ੍ਰਤੀਤ ਹੋ ਜਾਂਦੇ ਹੈ। ਇਉਂ ਮਾਤਾ ਤ੍ਰਿਪਤਾਂ ਕਈ ਦਿਨ ਤੋਂ ਦੇਖਦੀ ਹੈ ਮੇਰੇ ਪੁੱਤਰ ਦੇ ਬੁੱਲ ਹਿਲਦੇ ਰਹਿੰਦੇ ਨੇ, ਪਤਾ ਨਹੀਂ ਕੀ ਕਾਰਨ, ਸ਼ਾਇਦ ਕੋਈ ਬਿਮਾਰੀ ਹੋਵੇ। ਮਾਵਾਂ ਨੂੰ ਪੁੱਤਰ ਬਹੁਤੇ ਪਿਆਰੇ ਹੁੰਦੇ ਆ, ਇੱਕੋ ਪੁੱਤਰ ਹੋਵੇ ਜੀ ਦੇ ਜੀ ਸਿਆਣੀ ਉਮਰ 'ਚ, ਫਿਰ ਕਹਿਣੇ ਕੀ ਹੈ। ਸੋ ਇਉਂ ਕਰਕੇ ਇੱਕ ਦਿਨ ਪੁੱਛਣ ਲੱਗੀ ਮਾਤਾ ਪਾਸ ਬਿਠਾ ਕੇ, ਪੁੱਤਰ ਜੀਓ ਬੇਟਾ ਤੇਰੇ ਬੁੱਲ ਹਿਲਦੇ ਰਹਿੰਦੇ ਨੇ, ਕੋਈ ਬਿਮਾਰੀ ਹੈ, ਕਿਸੇ ਹਕੀਮ ਨੂੰ ਦਿਖਾ ਦਿੰਦੇ ਹਾਂ, ਇਲਾਜ ਕਰਵਾ ਲੈਂਦੇ ਹਾਂ। ਇਹ ਸੁਣ ਕੇ ਗੁਰੂ ਜੀ ਕਹਿੰਦੇ ਨਹੀਂ ਮਾਤਾ ਜੀ, ਬਿਮਾਰੀ ਤਾਂ ਕੋਈ ਨਹੀਂ, ਇਹ ਤੇਰੇ ਬੁੱਲ ਹਿਲਦੇ ਰਹਿੰਦੇ ਨੇ। ਕਹਿੰਦੇ ਮੈਂ ਬੁੱਲ ਜ਼ਬਾਨ ਔਰ ਖਿਆਲ ਦੀ ਮਦਦ ਨਾਲ ਭਜਨ ਕਰਦਾ ਰਹਿੰਦਾ, ਸਿਮਰਨ ਕਰਦਾ ਰਹਿੰਦਾ। ਮਾਤਾ ਕਹਿੰਦੀ ਹਰ ਵਕਤ ਜਦ ਵੀ ਮੈਂ ਤੇਰੇ ਚਿਹਰੇ ਵੱਲ ਤੇਰੇ ਮੂੰਹ ਵੱਲ ਤੱਕਦੀ ਹਾਂ ਤੇਰੇ ਬੁੱਲ ਹਿਲਦੇ ਦੇ ਹਿਲਦੇ ਹਰ ਵਕਤ ਹੀ। ਕਹਿਣਗੇ ਹਾਂ ਮਾਤਾ। ਕਹਿਣਗੇ ਹਰ ਵਕਤ ਦੀ ਕੀ ਲੋੜ ਹੈ, ਸੁਬਹਾ ਸ਼ਾਮ ਥੋੜ੍ਹਾ ਬਹੁਤਾ ਕਰ ਲੈਣਾ ਚਾਹੀਦਾ, ਸਵੇਰੇ ਕਰ ਲਾ, ਘੰਟਾ ਦੋ ਘੰਟੇ ਕਰ ਲਿਆ, ਘੰਟਾ ਦੋ ਘੰਟੇ ਸ਼ਾਮ ਨੂੰ ਕਰ ਲਿਆ, ਪਰ ਮੈਂ ਤਾਂ ਜਦ ਵੀ ਤੱਕਦੀ ਹਾਂ ਤੇਰੇ ਬੁੱਲ ਹਿਲਦੇ ਦੇ ਹਿਲਦੇ ਹਰ ਵਕਤ। ਕਹਿਣ ਲੱਗੇ ਮਾਤਾ, ਗੁਰੂ ਜੀ ਕਹਿੰਦੇ ਮੈਨੂੰ ਘੰਟਾ ਦੋ ਘੰਟੇ ਜਾਂ ਚਾਰ ਘੰਟੇ ਨਾਲ ਤ੍ਰਿਪਤੀ ਨਹੀਂ ਆਉਂਦੀ, ਮੇਰਾ ਮਨ ਇਤਨੇ ਨਾਲ ਤ੍ਰਿਪਤ ਨਹੀਂ ਹੁੰਦਾ, ਮਨ ਚਾਹੁੰਦਾ ਕਿਸੇ ਵੇਲੇ ਵੀ ਮੈਨੂੰ ਵਿਸਰੇ ਨਾ। ਸੋ ਮਾਤਾ ਕਹਿੰਦੀ ਇੰਨੀ ਕੀ ਲੋੜ ਹੈ, ਕੁਛ ਸੁਬਹਾ ਸ਼ਾਮ ਕਰਦਾ ਕਰੋ, ਬਹੁਤੇ ਦੀ ਕੀ ਲੋੜ ਹੈ। ਗੁਰੂ ਜੀ ਕਹਿਣਗੇ ਮਾਤਾ ਮੇਰਾ ਜੀਵਨ, ਜੇ ਮੈਂ ਕਹਿੰਦਾ ਹਾਂ ਤਾਂ ਮੇਰਾ ਮਨ ਸ਼ਾਂਤ ਰਹਿੰਦਾ ਹੈ, ਮੈਨੂੰ ਨਾਮ ਵਿਸਰਦਾ, ਮੈਨੂੰ ਮੌਤ ਤੋਂ ਵੀ ਜ਼ਿਆਦਾ ਦੁੱਖ ਹੁੰਦਾ। ਉਸ ਮੌਕੇ ਆਸਾ ਰਾਗ ਦੇ ਵਿੱਚ ਮਾਤਾ ਪ੍ਰਥਾ ਇੱਕ ਇਹ ਪੰਕਤੀ ਉਚਾਰਨ ਕਰਕੇ ਸਮਝਾਉਂਦੇ ਨੇ, ਪੜੋ ਜੀ।
ਅੱਖਾਂ ਜੀਵਾਂ ਵਿਸਰੇ ਮਰ ਜਾ, ਅੱਖਾਂ ਜੀਵਾਂ
ਘੰਟਾ ਦੋ ਘੰਟਾ ਸਵੇਰੇ ਘੰਟਾ ਦੋ ਘੰਟੇ ਸ਼ਾਮ ਨੂੰ ਕਰ ਲਿਆ ਕਰ ਹਰ ਵਕਤ ਰੱਬ ਦੇ ਨਾਂ ਲੈਣ ਦਾ ਕੀ ਕਹਿੰਦਾ ਹੈ। ਇਹ ਬਚਨ ਸੁਣ ਕੇ ਗੁਰੂ ਜੀ ਕਹਿੰਦੇ ਨੇ ਮਾਤਾ ਜੀ ਮੇਰੇ ਵਸ ਨਹੀਂ, ਮੇਰਾ ਅਮਲ ਹੀ ਇੰਨਾ ਹੋ ਚੁੱਕਿਆ, ਜਿੰਨਾ ਅਮਲ ਕਿਸੇ ਨੂੰ ਪੈ ਗਿਆ ਉਸ ਤੋਂ ਘੱਟ ਨਾਲ ਉਸਨੂੰ ਸਰਦਾ ਨਹੀਂ। ਇਸੇ ਤਰ੍ਹਾਂ ਮੇਰੀ ਦਿਸ਼ਾ ਤਾਂ ਇਹੋ ਜਿਹੀ ਹੈ, ਅੱਖਾਂ ਜੀਵਾਂ ਵਿਸਰੇ ਮਰ ਜਾ, ਜੇ ਮੈਂ ਰੱਬ ਦਾ ਨਾਂ ਕਹਿੰਦਾ ਮੇਰਾ ਚਿੱਤ ਸ਼ਾਂਤ ਰਹਿੰਦਾ, ਠੰਡਾ ਰਹਿੰਦਾ, ਖੁਸ਼ੀ ਰਹਿੰਦਾ, ਮਸਰੂਰ ਰਹਿੰਦਾ। ਜਦੋਂ ਵਿਸਰ ਜਾਂਦਾ ਮੇਰਾ ਮਨ ਜਲਣ ਬਣ ਸੜਨ ਲੱਗ ਜਾਂਦਾ, ਯਾਨੀ ਦੁਖੀ ਹੋ ਜਾਂਦਾ, ਅਸ਼ਾਂਤ ਹੋ ਜਾਂਦਾ। ਇਸ ਵਾਸਤੇ ਮੇਰਾ ਜੀਵਨ ਨਾਮ ਹੈ। ਇੰਨੀ ਗੱਲ ਸੁਣ ਕੇ ਮਾਤਾ ਕਹਿੰਦੀ ਹੈ ਬੇਟਾ, ਦੁਨੀਆਂ ਦੇ ਲੋਕ ਕਹਿੰਦੇ ਨੇ ਜੀਵਨ ਦਾ ਮੁੱਦਾ ਸੱਚੀ ਖੁਸ਼ੀ ਅਤੇ ਸੱਚਾ ਆਨੰਦ ਹੈ। ਜੇਕਰ ਇੰਨੀ ਗੱਲ ਮਾਤਰੀ ਵਾਹਿਗੁਰੂ ਵਾਹਿਗੁਰੂ ਕਹੀ ਜਾਈਏ, ਕੋਈ ਔਖੀ ਗੱਲ ਨਹੀਂ, ਸੱਚੀ ਖੁਸ਼ੀ ਅਤੇ ਸੱਚਾ ਆਨੰਦ ਪ੍ਰਾਪਤ ਹੋਵੇ ਤਾਂ ਮੈਨੂੰ ਵੀ ਦੱਸ, ਉਸ ਤਰੀਕੇ ਸਿਰ ਮੈਂ ਵੀ ਕੁਛ ਕਰਿਆ ਕਰ। ਜਦੋਂ ਇਹ ਮਾਤਾ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਿਹਾ ਤਾਂ ਉਸਦੇ ਉੱਤਰ ਵਿੱਚ ਕਹਿੰਦੇ ਨੇ ਮਾਤਾ ਜੀ ਗੱਲ ਤਾਂ ਠੀਕ ਹੈ, ਜਿਹਨਾਂ ਦਾ ਅਮਲ ਨਾਮ ਸਿਮਰਨ ਦਾ ਇੱਥੇ ਤੱਕ ਪਹੁੰਚ ਗਿਆ, ਅਸਲੀ ਸੁਖਦਾਈ ਜੀਵਨ ਹੀ ਉਹਨਾਂ ਦਾ ਹੈ, ਉਹਨਾਂ ਦੀ ਸੁਨਹਿਰੀ ਜ਼ਿੰਦਗੀ ਹੈ, ਗੋਲਡਨ ਲਾਈਫ ਉਹਨਾਂ ਦੀ ਹੈ, ਪਰ ਇਸ ਅਵਸਥਾ ਤੱਕ ਅੱਠੇ ਪਹਿਰ ਉਹਦਾ ਨਾਂ ਲੈਣਾ ਇੱਕ ਦਾ ਕੰਮ ਨਹੀਂ। ਜਿੰਨੀ ਦੇਰ ਤੱਕ ਪੁਰਾਣੇ ਸੁਭਾਅ, ਪੁਰਾਣੇ ਨੇਚੇ, ਪੁਰਾਣੇ ਖਿਆਲਾਤ, ਪੁਰਾਣੀਆਂ ਬੁਰੀਆਂ ਆਦਤਾਂ ਇਸ ਜਨਮ ਦੀਆਂ, ਇਹ ਪਿਛਲੇ ਜਨਮ ਦੀਆਂ, ਪੂਰੀ ਸੁਸਾਇਟੀ ਦੇ ਜ਼ੇਰੇ ਅਸਰ ਹੋ ਕੇ ਇਸਦੇ ਮਨ ਵਿੱਚ ਪਈਆਂ ਹੋਈਆਂ ਨੇ, ਉਹ ਅੱਠੇ ਪੈਰ ਦਾ ਕੀ ਕਹਿਣਾ, ਥੋੜ੍ਹਾ ਬਹੁਤਾ ਵੀ ਕਹਿਣਾ ਔਖਾ ਹੁੰਦਾ ਉਹਨਾਂ ਨੂੰ ਤਾਂ। ਔਖਣ ਔਖਾ ਸਾਚਾ ਨਾ,
ਆਖਣ ਔਖਾ ਹੈ ਸਾਚਾ ਨਾ,
ਕਹਿ ਸਕਦਾ ਜਿੰਨੀ ਦੇਰ ਤੱਕ ਪੁਰਾਣੇ ਸੁਭਾਅ, ਪੁਰਾਣੀਆਂ ਬੁਰੀਆਂ ਆਦਤਾਂ, ਪੁਰਾਣੇ ਬੁਰੇ ਨੇਚੇ ਔਰ ਬੁਰੀ ਸੁਸਾਇਟੀ ਦੇ ਭੈੜੇ ਅਸਰ ਮਨ ਦੇ ਵਿੱਚ ਬੈਠੇ ਹੋਏ ਹਨ, ਅੱਠੇ ਪਹਿਰ ਤਾਂ ਅੱਠੇ ਪਹਿਰ ਥੋੜਾ ਚਿਰ ਵੀ ਨਹੀਂ ਕਹਿ ਹੁੰਦਾ। ਦੇਖੋ ਨਾ, ਇਸੀ ਸਮੇਂ ਲਾਹੌਰ ਦੇ ਵਿੱਚ ਚਾਰ ਭਗਤ ਹੋਏ ਹਨ, ਭਗਤ ਛਿੱਜੂ, ਭਗਤ ਕਾਨਾ, ਭਗਤ ਪੀਲੋ, ਭਗਤ ਸ਼ਾਹ ਹੁਸੈਨ, ਇੱਕੋ ਵਕਤ ਹੋਏ ਨੇ ਅੱਛੇ ਪਰਮਪਰਾ। ਛੱਜੂ ਦੀ ਬਾਬਤ ਮਸ਼ਹੂਰ ਹੈ, ਛੱਜੂ ਦੇ ਚਵਾਰੇ ਤੇ ਅਸੀਂ ਬਲਕ ਨਾ ਵਪਾਰੇ, ਯਾਨੀ ਇੱਕ ਚਵਾਰਾ ਸੀ ਭਗਤ ਛੱਜੂ ਦਾ, ਉਹਦੇ ਚਾਰ ਚੁਫੇਰੇ ਵਾਰੀਆਂ ਲੱਗੀਆਂ ਸਨ, ਉਹਦੇ ਵਿੱਚ ਬੈਠ ਕੇ ਭਜਨ ਕਰਦਾ ਸੀ, ਉਹਦੀ ਇਕਾਗਰਤਾ ਦੁਆਰਾ ਆਨੰਦ ਪ੍ਰਾਪਤ ਹੁੰਦਾ। ਉਸ ਮਸਤੀ ਵਿੱਚ ਕਈ ਦਫ਼ਾ ਕਹਿੰਦਾ ਹੁੰਦਾ, ਐਸੀ ਬਲਖ ਨਾ ਬੁਖਾਰੇ ਜੈਸੀ ਸੱਜੂ ਦੇ ਚਵਾਰੇ, ਜੈਸਾ ਆਨੰਦ, ਜੈਸੀ ਸ਼ਾਂਤੀ, ਠੰਡ, ਸਰੂਰ, ਮਸਤੀ, ਖੁਮਾਰੀ, ਉੱਥੇ ਕਿਤੇ ਨੀ, ਉਹ ਸੁਖ ਹੈ ਹੀ ਨੀ ਹੋਰ ਕਿਤੇ ਜਿਹੜਾ ਭਜਨ ਆਨੰਦ ਦਿੱਤਾ। ਖੈਰ ਇਉਂ ਉਹ ਭਗਤ ਛੱਜੂ ਅੱਜ ਜੇਠਾੜ ਦੇ ਦਿਨ ਲੂਹਾਂ ਚੱਲਦੀਆਂ ਹਨ, ਪ੍ਰਿਥਵੀ ਉਹ ਤਪ ਰਹੀ ਹੈ, ਜਿਵੇਂ ਲਿਖਾਲੂ ਪੁਰਸ਼ ਦਾ ਚਿੱਤ ਤਪਿਆ ਕਰਦਾ ਹੈ, ਦਰਿਆ ਰਾਵੀ ਤੋਂ ਘਰ ਨੂੰ ਆ ਰਹੇ ਹਨ, ਛਤਰੀ ਲੱਗੀ ਹੈ, ਸ਼ੁੱਭ ਚਿੱਟੇ ਬਸਤਰ ਪਹਿਨੇ ਹੋਏ ਹਨ। ਸੋ ਰਸਤੇ ਦੇ ਵਿੱਚ ਕਿਸੇ ਸ਼ਾਹੂਕਾਰ ਦੀ ਕਈ ਮੰਜ਼ਿਲੀ ਬਿਲਡਿੰਗ ਤਿਆਰ ਹੋ ਰਹੀ ਹੈ। ਰਾਜ ਲੋਕ ਉੱਚੀ ਉੱਚੀਆਂ ਪੈੜਾਂ ਵਧੀਆਂ ਹੋਈਆਂ ਹਨ, ਅੱਧੇ ਅਸਮਾਨ ਬੈਠੇ ਹੋਏ ਹਨ ਔਰ ਆਪਣਾ ਕੰਮ ਕਰ ਰਹੇ ਹਨ। ਭਗਤ ਛੱਜੂ ਵੱਲ ਆਉਂਦਿਆਂ ਦੇਖ ਕੇ ਛਤਰੀ ਲੱਗੀ ਹੈ, ਸ਼ੁੱਧ ਸਾਫ ਬਸਤਰ ਦੇਖ ਕੇ ਇੱਕ ਮਾਹੌਲੀ ਮੁਸਕਰਾ ਆਪਣੇ ਆਪਣੇ ਸੁਭਾਅ ਹੁੰਦੇ ਕਹਿਣ ਲੱਗਿਆ, ਬਈ ਭਗਤੀ ਕਰਨੀ ਚਾਹੀਦੀ ਹੈ, ਨਾਲੇ ਛਤਰੀਆਂ ਲਾ ਕੇ ਤੁਰਿਆ ਕਰਾਂਗੇ, ਨਾਲੇ ਚਿੱਟੇ ਕੱਪੜੇ ਪਾਇਆ ਕਰਾਂਗੇ, ਨਾਲੇ ਲੋਕ ਮੱਥੇ ਟੇਕਿਆ ਕਰ। ਆਵਾਜ਼ਾਂ ਕਸਿਆ ਜਾਣੇ ਇੱਕ ਕਿਸਮ ਦਾ ਉਸਨੇ ਬੋਲੀ, ਇਹ ਭਗਤ ਛੱਜੂ ਨੇ ਸੁਣ ਲਿਆ। ਉਸਨੇ ਸਮਝਿਆ ਬਈ ਵਾਹਿਗੁਰੂ ਦਾ ਭਜਨ ਕਰਨ ਨੂੰ ਇਹ ਖਾਲਾ ਜੀ ਦਾ ਘਰ ਜਾਣਦੇ, ਜਿੰਨੀ ਦੇਰ ਤੱਕ ਅੱਛੀ ਤਾਂ ਘਾਲਣਾ ਘਾਲੀ ਨਹੀਂ ਜਾਂਦੀ, ਇਸ ਅਵਸਥਾ ਨੂੰ ਪਹੁੰਚਣਾ ਖੇਡ ਹੈ, ਸਿਉਂ ਕਰਕੇ ਇਹਨਾਂ ਨੂੰ ਥੋੜ੍ਹਾ ਜਿਹਾ ਜਾਣੂ ਕਰਵਾ ਦੇਣਾ ਚਾਹੀਦਾ। ਇੱਕ ਦੋ ਦਿਨ ਤੋਂ ਬਾਅਦ ਭਗਤ ਛੱਜੂ ਜੀ ਜਿੱਥੇ ਉਹ ਕੰਮ ਕਰਦੇ ਸਨ ਉੱਥੇ ਪਹੁੰਚੇ, ਉੱਥੇ ਆ ਕੇ ਕਹਿਣ ਲੱਗੇ, ਬਈ ਕਾਰੀਗਰ ਲੋਕ ਰਾਜ ਲੋਕ ਸਾਡੇ ਕੰਮ ਹੈ ਥੋੜ੍ਹਾ ਜਿਹਾ ਜੇ ਕਰ ਦੋ। ਪੁੱਛਣ ਲੱਗੇ ਜਿਹੜਾ ਉਹਦਾ ਮੁਖੀ ਸੀ, ਭਗਤ ਜੀ ਇਤਨਾ ਕੰਮ ਹੈ? ਕਹਿਣ ਲੱਗੇ ਥੋੜ੍ਹਾ ਹੀ ਕੰਮ ਹੈ, ਬਹੁਤਾ ਨਹੀਂ ਹੈ ਸਾਡੇ। ਉਹ ਕਹਿੰਦੇ ਇਹ ਤਾਂ ਬੜੀ ਭਾਰੀ ਬਿਲਡਿੰਗ ਹੈ, ਪਤਾ ਨਹੀਂ ਕਿਤਨੇ ਸਾਲਾਂ 'ਚ ਖਤਮ ਹੋਣ ਵਾਲੀ ਹੈ। ਉਹ ਛੱਜੂ ਜੀ ਕਹਿੰਦੇ ਜੇਕਰ ਸੇਠ ਜੀ ਨੂੰ ਪੁੱਛ ਲਓ, ਇੱਕ ਅੱਧਾ ਦਿਨ ਬੀਤੀ ਲਾਇਆ, ਕੋਈ ਬਹੁਤਾ ਕੰਮ ਨਹੀਂ ਸਾਡੇ ਤਾਂ। ਉਹ ਕਹਿਣ ਲੱਗੇ ਅੱਛਾ ਜੀ, ਅੱਜ ਸ਼ਾਮ ਨੂੰ ਪੁੱਛ ਲਵਾਂਗੇ, ਫਿਰ ਆਪ ਨੂੰ ਪਤਾ ਦੇ ਦਿਆਂਗੇ। ਸੋ ਸ਼ਾਮ ਨੂੰ ਸੇਠ ਜੀ ਆਇਆ, ਉਹਨਾਂ ਗੱਲ ਕੀਤੀ ਕਿ ਭਗਤ ਛੱਜੂ ਜੀ ਦਾ ਥੋੜ੍ਹਾ ਜਿਹਾ ਕੰਮ ਹੈ, ਆਪਣੀ ਬਿਲਡਿੰਗ ਦਾ ਪਤਾ ਨਹੀਂ ਕਿੰਨੇ ਸਾਲਾਂ 'ਚ ਤਿਆਰ ਹੋਣੀ, ਇਤਨੀ ਵੱਡੀ ਹੈ। ਉਹ ਕਹਿੰਦੇ ਨੇ ਇੱਕ ਦੋ ਦਿਨ ਦਾ ਕੰਮ ਹੈ, ਸਾਡੇ ਕਰਿਆ ਉਹ ਤਾਂ ਚੰਗੀ ਗੱਲ ਹੈ ਵੀ। ਉਹ ਚੰਗਾ ਸੀ ਸੇਠ, ਸੰਤਾ ਭਗਤਾਂ ਨਾਲ ਪ੍ਰੇਮ ਰੱਖਣ ਵਾਲਾ ਸੀ, ਕਹਿਣਾ ਕੋਈ ਗੱਲ ਨਹੀਂ, ਉਹਨਾਂ ਦੇ ਪਹਿਲਾਂ ਫਿਰ ਆਪਾਂ ਤਾਂ ਵੱਡਾ ਭਾਰਾ ਕੰਮ ਹੈ। ਅੱਜ ਸਾਰੇ ਰਲ ਕੇ ਸਵੇਰ ਸਾਰੀ ਭਗਤ ਜੀ ਦੇ ਘਰ ਪਹੁੰਚ ਕੇ ਦਿਨ ਚੜ੍ਹਦੇ ਨਾਲ ਕਹਿੰਦੇ ਨੇ, ਭਗਤ ਜੀ ਸਾਨੂੰ ਮਿਲ ਗਈ ਛੁੱਟੀ, ਉਧਰੋਂ ਦੱਸੋ ਕਿਹੜਾ ਕੰਮ ਹੈ, ਅਸੀਂ ਸ਼ੁਰੂ ਕਰੀਏ, ਇੱਕ ਦੋ ਦਿਨ ਦਾ ਨਿਗਾਹ ਮਾਰ ਲਈਏ, ਫਿਰ ਸ਼ੁਰੂ ਕਰ ਦਿੰਦੇ। ਭਗਤ ਜੀ ਕਹਿੰਦੇ ਅੱਛਾ, ਪੁੱਛਣ ਲੱਗੇ ਇਸ਼ਨਾਨ ਕਰਾਇਆ? ਕਹਿੰਦੇ ਹਾਂਜੀ, ਇਸ਼ਨਾਨ ਤਾਂ ਕਰ ਹੀ ਆਏ ਹਾਂ, ਗਰਮੀ ਦਾ ਮਹੀਨਾ, ਬਹੁਤੇ ਲੋਕ ਤਾਂ ਗਰਮੀ ਦੇ ਮਹੀਨੇ ਵੀ ਨਹੀਂ ਨਾ ਨਹਾਉਂਦੇ, ਛੇ ਛੇ ਮਹੀਨੇ ਸਾਲ ਸਾਲ ਲੰਘਾ ਦਿੰਦੇ। ਇੱਕ ਸਾਡੇ ਨੇੜੇ ਬਟਾਰੀ ਪਿੰਡ ਹੈ, ਉੱਥੋਂ ਡਾਕਟਰ ਪੀਤ ਨੂੰ ਦੱਸੇ, ਕਹਿਣ ਲੱਗਾ ਇੱਥੇ ਦਾ ਇੱਕ ਸਮਾਰ ਹੈ, ਉਹ ਕਹਿੰਦਾ ਜਦ ਮੇਰਾ ਵਿਆਹ ਸੀ ਉਦੋਂ ਦਾ ਨਾਤਾ ਹੋਇਆ, ਉਦੋਂ ਦਾ ਇਸ਼ਨਾਨ ਕੀਤਾ, ਉਹਦੀ ਉਮਰ ਕੋਈ ਹੋਣੀ ਹੈ 80 ਸਾਲ, ਇਹੋ ਜਿਹੇ ਵੀ ਹਨਗੇ। ਸੰਯੋਗ ਕਰਕੇ ਹੋਰ ਤਾਂ ਕੀ ਕਹਿਣਾ। ਗੱਲ ਚੁਬਾਰੇ ਵਿੱਚ ਭਗਤ ਜੀ ਨੇ ਆਸਣ ਵਿਛਾ ਤੇ, ਜਿੰਨੇ ਆਦਮੀ ਸੀ ਉਹਨੇ ਇੱਕ ਇੱਕ ਮਾਲਾ ਆਸਣ ਤੇ ਰੱਖ ਦਿੱਤੀ। ਕਹਿਣ ਲੱਗੇ ਦੱਸੋ ਭਗਤ ਜੀ ਕੀ ਕੰਮ ਹੈ, ਆਜੋ ਤੁਹਾਨੂੰ ਕੰਮ ਦੱਸੀਏ। ਭਗਤ ਜੀ ਕਹਿੰਦੇ ਚੁਬਾਰੇ ਤੇ ਲੈ ਕੇ ਪੌੜੀਆਂ ਤਾਈਂ ਚੜ੍ਹ ਗਈ। ਕਹਿਣਗੇ ਦੇਖੋ ਇਹ ਆਸਣ ਵੀ ਸੀ, ਚੌਂਕੜਾ ਮਾਰ ਕੇ ਇਹਨਾਂ ਦੇ ਬਹਿ, ਇੱਕ ਇੱਕ ਮਾਲਾ ਪਈ ਹੈ, ਹਰਮਨ ਕਹਿਣ ਰੱਬ ਦਾ ਨਾਂ ਲਈ, ਦਿਨ ਚੜ੍ਹੇ ਦੁਪਹਿਰ ਥਾਈ ਇਹ ਕੰਮ ਕਰੋ, ਤੇ ਰੋਟੀ ਰੋਟੀ ਖਾਣ ਦਾ ਤੁਹਾਨੂੰ ਸਮਾਂ ਮਿਲ ਜਾਏਗਾ, ਛੁੱਟੀ ਮਿਲ ਜਾਏਗੀ, ਜਿਵੇਂ ਉੱਥੇ ਮਿਲ ਰਹੀ ਹੈ, ਆਰਾਮ ਥੋੜ੍ਹਾ ਬਹੁਤ 2 ਘੰਟੇ ਹੁੰਦਾ ਹੈ ਉਹ ਵੀ ਕਰ ਲਿਓ, ਫਿਰ ਸ਼ਾਮ ਨੂੰ ਆ ਜਾਓ, ਦਿਹਾੜੀ ਤੁਹਾਨੂੰ ਓਨੀ ਮਿਲੇਗੀ ਜਿੰਨੀ ਉਹਨਾਂ ਤੋਂ ਮਿਲਦੀ ਹੈ, ਉਹ ਕੋਈ ਕਮੀ ਨਹੀਂ ਹੋਏਗੀ। ਇੰਨਾ ਕਹਿ ਕੇ ਭਗਤ ਜੀ ਨੀਚੇ ਉਤਰਿਆ ਹੈ, ਉਹ ਇੱਕ ਦੂਜੇ ਵੱਲ ਤੱਕ ਦੇ, ਸਾਨੂੰ ਕੀ ਕੰਮ ਦੱਸਿਆ, ਸਾਡਾ ਕੰਮ ਥੋੜ੍ਹਾ ਹੈ, ਅਖੀਰ ਆਪਸ ਵਿੱਚ ਹੀ ਗੱਲਾਂ ਕਰਦੇ, ਹੈਰਾਨ ਰਹੇ ਕੀ ਕੰਮ ਹੈ। ਅਖੀਰ ਭਗਤ ਜੀ ਫਿਰ ਗਏ, ਪੁੱਛਣ ਲੱਗੇ ਬਾਈ ਕੰਮ ਨੇ ਸ਼ੁਰੂ ਕੀਤਾ, ਭਗਤ ਜੀ ਕਹਿਣਗੇ ਸਾਡਾ ਕੰਮ ਦੱਸੋ। ਇਹ ਕਹਿੰਦੇ ਕਿਹਦਾ ਨਹੀਂ, ਰੱਬ ਦਾ ਭਜਨ ਕਹਿੰਦਾ ਹਰ ਇੱਕ ਦਾ ਹੀ ਕੰਮ, ਹਰ ਇੱਕ ਦਾ ਹੀ ਪਰਮ ਧਰਮ ਹੈ, ਹਰ ਸਰਦੇ ਬਸ਼ਰ ਦਾ ਕਰੇ ਨਾ ਕਰੇ, ਅਸਲ ਜ਼ਰੂਰੀ ਕੰਮ ਤਾਂ ਇਹੀ ਹੈ, ਅਗਰ ਕਾਜ ਤਰੀਕੇ ਤੇ ਨਾ ਕੰਮ ਗੁਰਸਾਹਿਬ ਸੰਗਤ ਹਜੇ ਕੇਵਲ ਲੰਗੂਰੀ ਦੇ, ਹੋਰ ਕੰਮ ਕਿਸੇ ਲੇਖੇ ਨਹੀਂ ਆਉਣੇ, ਅੱਗੇ ਗਿਆ ਹੋਰਨਾਂ ਕੰਮਾਂ ਦੀ ਇੱਕ ਫੁੱਟੀ ਗੋਡੀ ਵੀ ਕੀਮਤ ਨਹੀਂ ਪੈਣੀ, ਜੇ ਮੁੱਲ ਪੈਣੇ ਤਾਂ ਇਸ ਕੰਮ ਦਾ ਪੈਣ, ਫਿਰ ਕਰੋ ਭਾਈ। ਕਹਿਣ ਲੱਗੇ ਭਗਤ ਜੀ ਸਾਡਾ ਕੰਮ ਦੱਸੋ, ਇਹ ਤਾਂ ਖੈਰ ਹੈ। ਭਗਤ ਜੀ ਕਹਿੰਦੇ ਭਾਈ ਅਸੀਂ ਤਾਂ ਇਹੀ ਕੰਮ ਕਰਾਉਣਾ, ਤੁਸੀਂ ਜੋ ਕੁਛ ਤੁਹਾਨੂੰ ਉੱਥੋਂ ਮਜ਼ਦੂਰੀ ਮਿਲਦੀ ਹੈ ਓਨੀ ਦੇਵਾਂਗੇ, ਉਹਨੂੰ ਘੱਟ ਨਹੀਂ ਦੇਵਾਂਗੇ, ਜ਼ਿਆਦਾ ਲੈ ਲਿਓ, ਅਤੇ ਤੁਸੀਂ ਇਤਨਾ ਰੋਜ਼ ਕਰੀ ਚਲੋ, ਬੇਸ਼ੱਕ ਕੋਈ ਔਖਾ ਨਹੀਂ, ਛਾਂ 'ਚ ਬੈਠੇ ਹੋ, ਫਰਨ ਫਰਨ ਹਵਾ ਆਉਂਦੀ ਹੈ, ਛਤਰੀਆਂ ਲਾ ਕੇ ਤੁਰਿਆ ਕਰੋ, ਚਿੱਟੇ ਕੱਪੜੇ ਪਾਇਆ ਕਰੋ, ਲੋਕ ਮੱਥੇ ਟੇਕਿਆ ਕਰਨਗੇ ਤੁਹਾਨੂੰ ਨਾਲੇ। ਤਾਂ ਭਗਤ ਜੀ ਤੇਰੀ ਸੱਤ ਹੁੰਦਾ, 2 ਮਿੰਟ ਬਿਨਾਂ ਬੈਠ ਸਕੇ, ਕਹਿੰਦੇ ਵੀ ਸਾਡੇ ਤਾਂ ਇਹੀ ਕੰਮ ਹੈ।
ਸੋ ਇਸ ਕਰਕੇ ਗੁਰੂ ਜੀ ਕਹਿੰਦੇ ਮਾਤਾ ਜੀ ਉਤਨੀ ਦੇਰ ਤੱਕ ਜਿਤਨੀ ਦੇਰ ਤੱਕ ਸੁਭਾਅ ਨਾ ਬਣ ਜਾਵੇ ਹੌਲੀ ਹੌਲੀ ਸੁਭਾਅ ਬਣਾਇਆ ਜਾਂਦਾ ਤਦੇ ਪਹਿਲੇ ਥੋੜਾ ਥੋੜਾ ਪੰਜ ਬਾਣੀਆਂ ਦਾ ਨਿਯਮ ਗੁਰੂ ਜੀ ਨੇ ਦੱਸਿਆ ਮਤਲਬ ਸ਼ਰੀਅਤ ਦੱਸੀ ਮਤ ਮਤਾਂਤਰਾਂ ਵਾਲੇ ਸਾਰੇ ਨੇ ਵੀ ਦੱਸਿਆ ਪੰਜ ਨਮਾਜ਼ਾਂ ਪੜ੍ਹ ਲਓ ਤਿੰਨ ਸੰਧਿਆ ਕਰ ਲਓ ਪੰਜ ਬਾਣੀਆਂ ਇਉਂ ਇਹ ਦੱਸਿਆ ਉਸ ਤੋਂ ਬਾਅਦ ਹੌਲੀ ਹੌਲੀ ਹੋਰ ਵੱਧ ਥੋੜਾ ਥੋੜਾ ਵਾਧਾ ਚਲਾ ਜਾਂਦਾ ਅਸੀਂ ਫਿਰ ਨਿਤਨੇਮ ਸਵੇਰੇ ਤਕਰੀਬਨ ਤਿੰਨ ਢਾਈ ਘੰਟੇ ਬੈਠ ਕੇ ਅੰਮ੍ਰਿਤ ਵੇਲਾ ਸੰਭਾਲੋ ਇਉਂ ਕਰਦੇ ਕਰਦੇ ਅਸ਼ਪੈਰਾ ਸਿਮਰਨ ਕੁਛ ਦੇਰ ਦੇ ਅਭਿਆਸ ਨਾਲ ਤਾਂ ਹੋ ਜਾਂਦਾ ਉਹ ਵੀ ਸ਼ੌਕ ਵਾਲੇ ਬੰਦਿਆਂ ਨੂੰ ਜਿੰਨੀ ਦੇਰ ਸ਼ੌਕ ਨਾ ਫਿਰ ਤਾਂ ਕੁਛ ਨਹੀਂ ਬਣਦਾ ਤਾਂ ਤੇ ਗੁਰੂ ਜੀ ਕਹਿੰਦੇ ਮਾਤਾ ਜੀ ਤੁਸੀਂ ਕਹਿੰਦੇ ਹੋ ਵੀ ਮੈਨੂੰ ਵੀ ਦੱਸ ਗੱਲ ਤਾਂ ਚੰਗੀ ਹੈ ਭਜਨ ਸੁੱਖ ਤੋਂ ਵੱਧ ਕੇ ਵੱਡਾ ਸੁੱਖ ਹੋਰ ਕੋਈ ਨਹੀਂ ਤਿੰਨਾਂ ਲੋਕਾਂ ਚੌਦਾਂ ਭਵਨਾਂ ਦੇ ਵਿੱਚ ਤਾਂ ਮਾਤਾ ਜੀ ਅੱਠੇ ਪੈਰ ਹਰਿਕ ਤੋਂ ਆਖਿਆ ਨੀ ਔਖਾ ਹੈ ਉਹਨਾਂ ਦੇ ਕਾਰੀਗਰ
ਆਖਣ ਔਖਾ ਹੈ ਸਾਚਾ ਨਾਮ
ਇਸ ਅਵਸਥਾ ਦੇ ਵਿੱਚ ਆਪਣੀ ਅਵਸਥਾ ਨੂੰ ਆਪਣੀ ਸੁਰਤ ਨੂੰ ਕਾਫੀ ਦੇਰ ਦੇ ਅਭਿਆਸ ਨਾਲ ਵਿਭਿੰਨ ਕੀਤਾ ਜਾਂਦਾ ਫਿਰ ਆਓ ਸੰਤਾਂ ਦਾ ਜੀਵਨ ਨਾ ਹੋਇਆ ਕਰਦਾ ਇਸ ਤੋਂ ਬਿਨਾਂ ਸਾਧ ਸੰਗਤ ਸੁੱਖ ਸ਼ਾਂਤੀ ਹਰ ਕਿਸੇ ਵਸਤੂ ਵਿੱਚ ਨਹੀਂ ਹੈ ਇਹੋ ਜਿਹੇ ਇੱਕ ਮਹਾਂਪੁਰਸ਼ ਉਸ ਬਾਹਰ ਕੁਟੀਆ 'ਚ ਰਹਿੰਦੇ ਹਨ ਉਹ ਸਰਦੀ ਦਾ ਮੌਸਮ ਹੈ ਝੜੀ ਲੱਗ ਗਈ ਕਈ ਦਿਨ ਝੜੀ ਲੱਗਣ ਕਰਕੇ ਉਹਨਾਂ ਦੀ ਕੁਟੀਆ ਚੋਣ ਲੱਗ ਝੜੀ ਹਟਣ ਵਿੱਚ ਨਹੀਂ ਆਉਂਦੀ ਸਰਦੀਆਂ ਦੀਆਂ ਝੜੀਆਂ ਸਿਆਲ ਦੇ ਮਹੀਨੇ ਦੀਆਂ ਝੜੀਆਂ ਅਕਸਰ ਸਾਡੇ ਪੰਜਾਬ ਦੇਸ਼ ਵਿੱਚ ਦੇਖਿਆ ਜਾਵੇ ਤਾਂ ਕਿੰਨੀਆਂ ਨਹੀਂ ਸੋ ਉਹਨਾਂ ਸੋਚਿਆ ਵੀ ਇਹ ਝੜੀ ਤਾਂ ਹਟਣ 'ਚ ਨਹੀਂ ਆਉਂਦੀ ਚਲੋ ਥੋੜ੍ਹੇ ਦਿਨ ਹੋਰ ਕਿਤੇ ਕੱਟ ਲੈਂਦੇ ਹਾਂ ਜਦੋਂ ਮੌਸਮ ਅੱਛਾ ਹੋ ਜਾਏ ਫਿਰ ਇੱਥੇ ਆ ਜਾਏ ਕਿਉਂਕਿ ਸਰਦੀ ਦਾ ਮੌਸਮ ਹੈ ਚੋਣ ਕਰਕੇ ਕੱਪੜੇ ਖਰਾਬ ਹੋ ਜਾਣ ਗਿੱਲੇ ਹੋ ਜਾਣਗੇ ਸੋ ਉਹਨਾਂ ਨੇ ਉੱਥੋਂ ਚੱਲਣ ਦਾ ਵਿਚਾਰ ਕੀਤਾ ਹੋਰ ਕੋਈ ਸਮਾਨ ਨਹੀਂ ਉੱਥੋਂ ਉਠਾਇਆ ਇੱਕ ਤੋਤਾ ਜੋ ਕਿ ਰਾਮ ਰਾਮ ਪੜਾਇਆ ਹੋਇਆ ਸੀ ਇੱਕ ਪਿੰਜਰੇ ਵਿੱਚ ਉਹਦਾ ਪਿੰਜਰਾ ਚੱਕ ਲਿਆ ਮਾਮੂਲੀ ਥੋੜਾ ਇੱਕ ਕੰਬਲਾ ਦੇ ਮੋਢੇ ਰੱਖ ਲਿਆ ਚੱਲ ਪੈਂਦੇ ਹੋਰ ਕੋਈ ਚੀਜ਼ ਨਹੀਂ ਚੱਕੀ ਸਾਧ ਸਿੰਘ ਉਹ ਕਿਉਂ ਚੱਕਿਆ ਹੋਰ ਕੁਛ ਨਾ ਚੱਕਿਆ ਸੰਤਾਂ ਨੂੰ ਸਭ ਤੋਂ ਪਿਆਰੀ ਵਸਤੂ ਪਰਮੇਸ਼ੁਰ ਪਰਮੇਸ਼ੁਰ ਦਾ ਭਜਨ ਹੁੰਦਾ ਜਾਂ ਭਜਨ ਸੰਬੰਧੀ ਜਿਹੜੀ ਚੀਜ਼ ਉਹ ਵੀ ਉਹਨਾਂ ਨੂੰ प्यारी लगती क्योंकि एक कुदरती सुभाव ही होंगे मन का। सो यूं हो जिथे वाहगुरु का ना जपीए वो भी उन्होंने शुभ नेक से पवित्र प्रतीत होंगे गुरु जी फरमाते हैं।
पर प्यारे जिथे तेरा नाम जपीए
ਅਸਥਲ ਸਵੈਨ ਜਵਾਰੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸਹੀ ਨਗਰ ਉਜਾੜੀ ਦਿਓ। ਇਹ ਵਾਹਿਗੁਰੂ ਜਿੱਥੇ ਤੇਰਾ ਭਜਨ ਕਰੀਂਦਾ ਉਹ ਰੂਹੀਆਂ ਵੈਰਾਨ ਥਾਂ ਉਜਾੜ ਵੀ ਸ਼ੋਭਨੀਕ ਹਨ। ਜਿੱਥੇ ਤੇਰੀ ਯਾਦ ਨਹੀਂ ਤੇਰਾ ਭਜਨ ਨਹੀਂ ਉਹ ਕੁਗੋਸੋਂ ਵੀ ਉਜਾੜਦੀ ਨਹੀਂ ਹੈ। ਸ਼ਿਵ ਜੀ ਪਾਰਵਤੀ ਇੱਕ ਦਫ਼ਾ ਜੰਗਲ 'ਚ ਵਿਚਰ ਰਹੇ ਹਨ। ਇੱਕ ਕੋਈ ਬੜਾ ਵੈਰਾਨ ਥਾਂ ਟਿੱਬਾ ਜਿਹਾ ਉੱਥੇ ਵਾਰ ਵਾਰ ਸ਼ਿਵ ਜੀ ਮੱਥੇ ਟੇਕੀ ਜਾਂਦੇ ਆ। ਪਾਰਵਤੀ ਪੁੱਛਣ ਲੱਗੀ ਮਹਾਰਾਜ ਆਪ ਨੂੰ ਤਿੰਨ ਮੁੱਖ ਦੇਵਤਿਆਂ ਵਿੱਚੋਂ ਲੋਕ ਮੰਨਦੇ ਹਨ ਅੰਬਰ ਸਰਾਪ ਦੇ ਦਾਤਾ ਹੋ ਅਤੇ ਇਹ ਕੀ ਚੀਜ਼ ਹੈ ਜਿੱਥੇ ਤੁਸੀਂ ਵਾਰ ਵਾਰ ਮੱਥੇ ਟੇਕਦੇ ਕੋਈ ਚੀਜ਼ ਦੀ ਨਹੀਂ ਤਾਂ ਹੈ ਨਹੀਂ ਮੱਥੇ ਟੇਕਣ ਵਾਲੀ। ਸ਼ਿਵ ਜੀ ਕਹਿੰਦੇ ਪਾਰਵਤੀ ਤੈਨੂੰ ਨਹੀਂ ਪਤਾ ਇਹ ਪਵਿੱਤਰ ਥਾਂ ਹੈ ਇੱਥੇ ਕਿਸੇ ਸਾਈਂ ਦੇ ਪਿਆਰੇ ਨੇ ਬੈਠ ਕੇ ਬੜੀ ਦੇਰ ਤੱਕ ਰੱਬ ਦੀ ਬੰਦਗੀ ਕੀਤੀ ਇਹ ਪਵਿੱਤਰ ਹੈ ਨਮਸਕਾਰ ਕਰਨ ਯੋਗ ਹੈ। ਸੋ ਇਉਂ ਜਿੱਥੇ ਭਾਵੇਂ ਵੈਰਾਮ ਥਾਂ ਪ੍ਰਭੂ ਦੀ ਬੰਦਗੀ ਉਹ ਪਵਿੱਤਰ ਉਹੀ ਤੀਰਥ ਬਣਦੇ ਸਮਾਪਤ ਜਿੱਥੇ ਨਾਮ ਨਹੀਂ ਜਪੀਂਦਾ ਗੁਰੂ ਜੀ ਕਹਿੰਦੇ ਉਹ ਤਾਂ ਉਜਾੜ ਰੂਪ ਹੈ। ਅੱਜ ਕਾਸ਼ੀ ਵਿੱਚ ਪਹੁੰਚੋ ਨਾ ਭਗਤ ਕਬੀਰ ਜੀ ਉਹਨਾਂ ਨੂੰ ਆ ਕੇ ਕੋਈ ਸੱਜਣ ਕਹਿਣ ਲੱਗੇ ਭਗਤ ਜੀ ਦੇਖੋ ਨਾ ਸ਼ਹਿਰ ਵਿੱਚ ਕਿੱਡਾ ਵੱਡਾ ਭਾਰਾ ਮੇਲਾ ਲੱਗੇ ਥਾਂ ਥਾਂ ਰਾਗ ਰੰਗ ਹੋ ਰਹੇ ਨੇ ਚਲੋ ਮੇਲਾ ਦੇਖੋ। ਭਗਤ ਜੀ ਕਹਿੰਦੇ ਸੰਤਾਂ ਭਗਤਾਂ ਦਾ ਵਿਸ਼ਾ ਮੇਲੇ ਹੁੰਦਾ ਸੰਤਾਂ ਦਾ ਵਿਸ਼ਾ ਤਾਂ ਸਤਸੰਗ ਹੋਇਆ ਕਰਦਾ ਹਾਂ ਪਰ ਜੇਕਰ ਤੁਹਾਡਾ ਖਿਆਲ ਹੈ ਇਸ ਗੱਲ ਨੂੰ ਮੱਦੇਨਜ਼ਰ ਰੱਖ ਕੇ ਚੱਲੇ ਆਉਂਦੇ ਹੈ ਉੱਠ ਫਰੀਦਾ ਸੁੱਤਿਆ ਦੁਨੀਆਂ ਦੇਖਣ ਜਾਏ ਕੋਈ ਮਿਲ ਜੇ ਬਖਸ਼ਿਆ ਰੱਬ ਦਾ ਤੂੰ ਵੀ ਬਖਸ਼ਿਆ ਕੋਈ ਰੱਬ ਦਾ ਪਿਆਰਾ ਮਿਲ ਜਾਏਗਾ। ਚਲੋ ਕਬੀਰ ਜੀ ਉਹਨਾਂ ਨਾਲ ਉੱਠ ਕੇ ਤੁਰ ਪੈਂਦੇ ਥਾਂ ਥਾਂ ਸਾਰੇ ਰਾਗ ਰੰਗ ਹੋ ਰਹੇ ਸਨ ਬਹੁਤ ਕਠਵਠ ਫਿਰ ਕੇ ਸ਼ਾਮ ਨੂੰ ਵਾਪਸ ਆਏ ਉਹਨਾਂ ਪੁੱਛਿਆ ਭਗਤ ਜੀ ਦੱਸੋ ਕਿਤਨੀ ਰੌਣਕ ਠੰਡ ਸੀ ਕਿਤਨੀ ਰੌਣਕ ਸੀ। ਕਬੀਰ ਜੀ ਨੇ ਉਹਨਾਂ ਪ੍ਰਤਾ ਇੱਕ ਸਲੋਕ ਉਚਾਰਨ ਕੀਤਾ ਕਿ ਕਹਿੰਦੇ ਨੇ ਕਬੀਰ ਜੈ ਜੈ ਹਾਂ ਫਿਰਿਓ ਕੌਤਕ ਠਾਓ ਉਠਾਏ ਜਿੱਥੇ ਜਿੱਥੇ ਮੈਂ ਫਿਰਿਆ ਬੜੇ ਰਾਗ ਰੰਗ ਖੇਲ ਹੋ ਰਹੇ ਸਨ ਪਰ ਮੈਨੂੰ ਰੱਬ ਦਾ ਪਿਆਰਾ ਕੋਈ ਨਾ ਮਿਲਿਆ ਜਿਸ ਕਰਕੇ ਮੇਰੇ ਭਾਅ ਦਾ ਤਾਂ ਬਈ ਉਜਾੜ ਸੀ ਇੱਕ ਰਾਮ ਸੁਨੇਹੀ ਬਾਹਰਾ ਉਹ ਜਿਣ ਮੇਰੇ ਪਾਏ
ਦਿਸਦਾ ਉਜਾੜ ਹੈ ਸਾਈਂ ਦੇ ਪਿਆਰੇ ਬਾਜੂ
ਕਰਾਮ ਸੁਨੇਹੀ ਬਾਹਰਾ ਉੱਜੜ ਮੇਰੇ ਪਾਏ ਮੇਰੇ ਫਾਦਰ ਦਾ ਉਜਾੜ ਕਿਉਂਕਿ ਰੱਬ ਦਾ ਪਿਆਰਾ ਕੋਈ ਨਾ ਮਿਲਿਆ ਕਦੇ ਗੁਰੂ ਜੀ ਫਰਮਾਉਂਦੇ ਹਨ ਜਿੱਥੇ ਨਾ ਉਹਨਾਂ ਜਪੀਏ ਮੇਰੇ ਗੋਬਿੰਦਾ ਸਹੀ ਨਗਰ ਉਜਾੜੀ ਜੀ ਜਿੱਥੇ ਨਾ ਜਪੀ ਤਿਨਕਾ ਖਾਧਾ ਪੈਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ ਤਿਨਕੇ ਤੁਰੇ ਜ਼ੀਨ ਖੁਰਗੀਨ ਸਭ ਪਵਿੱਤ ਹੈ ਜਿਨੀ ਗੁਰਮੁਖ ਸਾਧ ਸੰਤ ਚੜ ਜਾਤੇ ਤਿਨਕੇ ਘਰ ਮਹਿਲ ਸਰਾਈ ਸਭ ਪਵਿੱਤ ਹੈ ਜਿਨੀ ਗੁਰਮੁਖ ਸਾਧ ਸੰਤ ਅਭਿਆਗਤ ਜਾਏ ਵਰਸਾਤੇ ਤਿਨਕੇ ਕਰਮ ਧਰਮ ਸਭ ਪਵਿੱਤ ਹੈ ਜੋ ਬੋਲੇ ਰਾਮ ਨਾਮ ਹਰ ਸਾਤੇ ਜਿਨਕੇ ਪੋਤੇ ਪੁੰਨ ਹੈ ਸੋ ਗੁਰਮੁਖ ਸਿੱਖ ਗੁਰੂ ਪੈ ਜਾਤੇ ਇਉਂ ਵਾਹਿਗੁਰੂ ਦੇ ਭਜਨ ਕਰਨ ਵਾਲਿਆਂ ਨੂੰ ਭਜਨ ਸੰਬੰਧੀ ਜਿਹੜੀ ਵਸਤੂ ਹੈ ਉਹੀ ਉਹਨਾਂ ਨੂੰ ਪਿਆਰੀ ਲੱਗਦੀ ਤਾਂ ਤੇ ਉਹਨਾਂ ਮਹਾਂਪੁਰਖਾਂ ਨੇ ਇੱਕ ਤੋਤੇ ਦਾ ਪਿੰਜਰਾ ਜੋ ਤੋਤਾ ਰਾਮ ਰਾਮ ਫੜਿਆ ਹੋਇਆ ਸੀ ਉਹ ਉਠਾ ਲਿਆ ਚੱਲ ਪੈਂਦੇ ਹਨ ਕਿਤੇ ਕਿਣਮਿਣ ਹੋਣ ਲੱਗ ਪੈਂਦੀ ਹੈ ਕਿਤੇ ਬਚਣ ਵਾਸਤੇ ਕੋਈ ਛੇੜ ਆਉਂਦਾ ਉਹਦੇ ਹੇਠਾਂ ਖੜ ਜਾਂਦੇ ਹੈ ਫਿਰ ਸਫਾ ਹੁੰਦਾ ਫਿਰ ਤੁਰ ਪੈਂਦੇ ਨੇ ਤੁਰੇ ਜਾਂਦੇ ਜਾਂਦੇ ਸ਼ਹਿਰ ਦੇ ਚੌਂਕ ਵਿੱਚ ਚਲੇ ਗਏ ਉਸ ਤਰਫ਼ ਨੂੰ ਚੱਲ ਪਏ ਇਸ ਤਰਫ ਕਣਕਾਂ ਦਾ ਮਕਾਨ ਸੀ ਜਾਂਦੇ ਜਾਂਦੇ ਬਾਰਿਸ਼ ਕੁਛ ਤੇਜ਼ ਹੋ ਗਈ ਉਸਦੇ ਮਕਾਨ ਦਾ ਵਰਾਂਡਾ ਉਹਦੇ ਹੇਠਾਂ ਜਾ ਖੜੇ ਹੋਏ ਸੋ ਉਹਦੇ ਚਿੱਤ ਵਿੱਚ ਕਈ ਦਫ਼ਾ ਇਹੋ ਜਿਹੇ ਖਿਆਲਾਤ ਪੈਦਾ ਹੀ ਹੁੰਦੇ ਰਹਿੰਦੇ ਸਨ ਵੀ ਮਾਨੁੱਖ ਸਰੀਰ ਧਾਰ ਕੇ ਰੱਬ ਦੀ ਬੰਦਗੀ ਨਾ ਕੀਤੀ ਜ਼ਿੰਦਗੀ ਦਾ ਰੋ ਬੁਰੇ ਪਾਸੇ ਚੱਲ ਰਿਹਾ ਇਹਦਾ ਨਤੀਜਾ ਇੱਥੇ ਉੱਥੇ ਅੱਛਾ ਨਹੀਂ ਸੋ ਇਉਂ ਸਾਧ ਕਰਮ ਕਰਨ ਵੇਲੇ ਇਨਸਾਨ ਨਹੀਂ ਸੋਚਦਾ ਜਦੋਂ ਉਹਦਾ ਫਲ ਭੁਗਤਣਾ ਪੈਂਦਾ ਫਿਰ ਪਤਾ ਲੱਗਦਾ ਫਿਰ ਕੁਛ ਬਣਦਾ ਨਹੀਂ ਹੁੰਦਾ ਸੋਚ ਵਿਚਾਰ ਤਾਂ ਪਹਿਲਾਂ ਦੀ ਰੱਖੀ ਗਈ ਹੈ ਸੋ ਇਸ ਕਰਕੇ ਜਿਸ ਕੰਮ ਦਾ ਫਲ ਦੁੱਖ ਹੋਵੇ ਉਸ ਤੋਂ ਬਚਿਆ ਜਾਵੇ ਨਤੀਜਾ ਜਿਹੜਾ ਦੁੱਖ ਹੁੰਦਾ ਉਹ ਤੋਂ ਬਚ ਜਾਂਦਾ ਬੰਦਾ ਸੁੱਤਾਂ ਤੇ ਕਿਉਂ ਜਿਸਦੇ ਚਿੱਤ ਵਿੱਚ ਕੁਛ ਕੁਰਲੇ ਸੰਸਕਾਰ ਉਹਨੂੰ ਇਹੀਆਂ ਵਿਚਾਰਾਂ ਪੈਦਾ ਹੁੰਦੀਆਂ ਹਨ ਉੱਥੇ ਖੜਿਆਂ ਦੇਖ ਕੇ ਉੱਪਰੋਂ ਗਣਕਾ ਦਾ ਖਿਆਲ ਉੱਥੇ ਚਲਾ ਗਿਆ ਆਪਣੀ ਨੌਕਰ ਨੂੰ ਭੇਜਿਆ ਵੀ ਕੋਈ ਮਹਾਂਪੁਰਖ ਖੜੇ ਹੈ ਉਹਨੂੰ ਉੱਤੇ ਬੁਲਾ ਲਿਆ ਕੋਈ ਰੱਬ ਦੇ ਪਾਸੇ ਵੀ ਛੇੜੀਏ ਉਹਨੂੰ ਸ਼ੌਕ ਸੀ ਅੱਜ ਉਸਦੇ ਕੋਈ ਭਾਗ ਜਾਗੇ ਹੈ ਸਵਯੋਂ ਉੱਪਰ ਲੈ ਆਂਦਾ ਸ਼ੁਭ ਸਫਾ ਬਿਸਤਰਾ ਵਿਛਾ ਦਿੱਤਾ ਉਸਤੇ ਬਿਠਾ ਦਿੱਤਾ ਉਹਦੇ ਦਾ ਪਿੰਜਰਾ ਉਹਨਾਂ ਪਾਵੇ ਪਾਸ ਰੱਖ ਲਿਆ ਚਰਨਾਂ ਵਿੱਚ ਕੁਛ ਕੱਪੜਾ ਲੀੜਾ ਵਿਛਾ ਕੇ ਆਪ ਸੱਚ ਕੇ ਬੇਨਤੀ ਕੀਤੀ ਆਪਣਾ ਉਹੀ ਖਿਆਲ ਜਿਹੜੇ ਉਹਦੇ ਚਿੱਤ ਵਿੱਚ ਪੈਦਾ ਹੁੰਦੇ ਸਨ ਕੀ ਕਹਿੰਦੇ ਮਹਾਰਾਜ ਬਾਬਾ ਜੀ ਮੈਂ ਜਾਣਦੀ ਹਾਂ ਮਾਨੁਖ ਸਰੀਰ ਰੱਬ ਨੇ ਭਜਨ ਕਰਨ ਵਾਸਤੇ ਦਿੱਤਾ ਇਹ ਮੈਨੂੰ ਪੱਕਾ ਪਤਾ ਅੱਛੀ ਤਰ੍ਹਾਂ ਪਤਾ ਪਰ ਮੇਰਾ ਵਾਸਾ ਇਹੋ ਜਿਹੇ ਥਾਂ ਕੋਈ ਪੇਸ਼ ਨਹੀਂ ਜਾਂਦੀ ਕਈ ਦਫ਼ਾ ਚਿੱਤ ਵਿੱਚ ਇਹੋ ਜਿਹੇ ਖਿਆਲਾਤ ਪੈਦਾ ਹੋ ਕੇ ਮਨ ਨੂੰ ਬੜਾ ਦੁਖੀ ਕਰਦੇ ਹਨ ਇਉਂ ਮੈਨੂੰ ਦੀਂਦਾ ਹੈ ਪਤਾ ਨਹੀਂ ਮੇਰੇ ਵਾਸਤੇ ਅੱਗੇ ਕਿਹੋ ਜਿਹੇ ਹੋਰ ਨਰਕ ਤਿਆਰ ਹੋਣਗੇ ਉਹਨਾਂ ਦੀ ਤਕਲੀਫ ਚੱਲਣੀ ਫਿਰ ਬੜੀ ਔਖੀ ਹੋ ਜਾਏ ਇਸ ਵਾਸਤੇ ਕੋਈ ਉਪਾਅ ਜੇ ਮੈਨੂੰ ਦੱਸੋ ਤਾਂ ਮੇਰਾ ਵੀ ਸ਼ਾਇਦ ਭਲਾ ਹੋ ਜਾਵੇ ਇਹ ਬਚਨ ਸੁਣ ਕੇ ਮਹਾਂਪੁਰਖ ਹੈਰਾਨ ਹੋ ਗਏ ਸਰਜ ਬਾਤ ਹੈ ਇਹ ਜੇ ਥਾਂ ਵਾਸਾ ਇਹੋ ਜਿਹੇ ਕਰਤੱਵ ਲੇਕਿਨ ਚਿੱਤ ਵਿੱਚ ਇਹੋ ਜਿਹੇ ਖਿਆਲਾਤ ਕੋਈ ਪੂਰਵਲੇ ਸੰਸਕਾਰ ਜਿਹੜੇ ਇਸ ਨੂੰ ਪਰੇ ਰਹੇ ਵਰਨਾ ਇਹੋ ਜਿਹੇ ਥਾਂ ਇਹੋ ਜਿਹੇ ਖਿਆਲਾਤ ਆਉਣ ਹੀ ਕਿਸੇ ਸਵਯੋਂ ਕਰਕੇ ਉਹਨਾਂ ਨੇ ਵਿਚਾਰ ਕੀਤੀ ਵੀ ਇਹਦੇ ਚਿੱਤ ਵਿੱਚ ਜਗਿਆਸਾ ਸ਼ੌਕ ਹੈ ਜੇ ਜਿਸ ਵਕਤ ਵੱਤ ਲੱਗੀ ਹੋਵੇ ਉਸ ਮੌਕੇ ਜ਼ਮੀਨ ਦੇ ਵਿੱਚ ਬੀਜ ਬੀਜ ਦਿੱਤਾ ਜਾਵੇ ਤਾਂ ਸੋਹਣਾ ਫਲੀਭੂਤ ਹੁੰਦਾ ਹੈ ਮੌਸਮ ਸੋਹਣੀ ਹੋਵੇ ਰੁੱਤਾ ਬੀਜਿਆ ਜਾਂ ਤਾਂ ਉੱਗਦਾ ਨਹੀਂ ਜੇ ਉੱਗੂ ਅੱਛੀ ਤਰ੍ਹਾਂ ਫਲੀਭੂਤ ਨਹੀਂ ਹੁੰਦਾ ਜਦੋਂ ਇਹੋ ਜਿਹੇ ਇਹ ਵੱਤ ਲੱਗੀ ਹੁੰਦੀ ਹੈ ਚਿੱਤ ਵਿੱਚ ਸ਼ੌਕ ਵੈਰਾਗ ਪੈਦਾ ਹੁੰਦਾ ਪੂਰੇ ਸੰਸਕਾਰਾਂ ਕਰਕੇ ਉਸ ਮੌਕੇ ਬਹੁਤਾ ਫਾਇਦਾ ਪਿਆ ਕਰਦਾ ਹੈ ਤਾਂ ਇਹੋ ਜਿਹੇ ਖਿਆਲ ਸੁਣ ਕੇ ਮਹਾਂਪੁਰਸ਼ਾਂ ਨੇ ਕਿਹਾ ਹਾਂ ਭਾਈ ਦੁਨੀਆਂ ਦੇ ਵਿੱਚ ਕੋਈ ਇਹੋ ਜਿਹੀ ਬਿਮਾਰੀ ਨਹੀਂ ਜਿਸ ਦਾ ਇਲਾਜ ਨਾ ਹੋਵੇ ਪਰ ਦਵਾਈ ਬੂਟੀ ਠੀਕ ਹੋਵੇ ਪੱਥ ਪੂਰਾ ਰੱਖਿਆ ਜਾਵੇ ਪੱਥ ਪੂਰਾ ਤਿਆਗ ਹੋਵੇ ਫਿਰ ਬਿਮਾਰੀ ਤੋਂ ਜ਼ਰੂਰ ਫਾਇਦਾ ਹੁੰਦਾ ਹੈ ਤੂੰ ਖੜ ਜਾਂਦਾ ਸੁਖੀ ਹੋ ਜਾਂਦਾ ਬੰਦਾ ਇਸੀ ਤਰ੍ਹਾਂ ਤੇਰੇ ਵਾਸਤੇ ਤੈਨੂੰ ਨਰਕਾਂ ਦਾ ਜਮਾਂ ਦਾ 84 ਦਾ ਭੈ ਤੇਰੇ ਚਿੱਤ ਵਿੱਚ ਬੈਠਾ ਪ੍ਰਤੀਤ ਹੋਇਆ ਸ਼ੱਕ ਵੀ ਕੋਈ ਨਹੀਂ ਗੁਨਾਹ ਪਾਪਾਂ ਦਾ ਫਲ ਨਰਕ ਹੋਇਆ ਕਰਦਾ ਜਮਦੂਤ ਹੋਇਆ ਕਰਦਾ ਸੰਸੇ ਵਾਲੀ ਗੱਲ ਹੀ ਕੋਈ ਨਹੀਂ ਹੈ ਇਸ ਕਰਕੇ ਇਹ ਤੇ ਬਚਣ ਵਾਸਤੇ ਵੀ ਉਪਾਅ ਹੈ ਕੋਈ ਜੇ ਇਹਨਾਂ ਜਿਹੜਾ ਪਾਪ ਨਹੀਂ ਗੁਨਾਹ ਨਹੀਂ ਕਰਦਾ ਉਹਨੂੰ ਕੌਣ ਨਰਕ ਨੂੰ ਦੇ ਜੂ ਕੋਈ ਮਿਲ ਜਾ ਸਕਦਾ ਕਿਉਂਕਿ ਪਾਪ ਕਰਮਾਂ ਦਾ ਫਲ ਨਰਕ ਹੈ ਦੋਸ਼ ਕਿਆ ਦੁੱਖ ਹੈ ਇਸ ਕਰਕੇ ਅਗਰ ਤੇਰੇ ਜਿੱਤ ਵਿੱਚ ਨਰਕਾਂ ਜਮਾਂ 84 ਦਾ ਭੈ ਹੈ ਤੇਰੇ ਵਾਸਤੇ ਵੀ ਕੋਈ ਉਪਾਅ ਹੈ ਸੋ ਇਹ ਗੱਲ ਸੁਣ ਕੇ ਉਹਨੂੰ ਕੁਛ ਹੌਂਸਲਾ ਹੋਇਆ ਕਹਿਣ ਲੱਗੇ ਦੱਸੋ ਕਿਰਪਾ ਕਰਕੇ ਕੋਈ ਉਪਾਅ ਜੋ ਕੁਛ ਦੱਸੋਗੇ ਮੈਂ ਉਸੀ ਤਰ੍ਹਾਂ ਅਮਲ ਕਰਾਂਗੀ ਸਾਧ ਸਿੰਘ ਡਾਕਟਰ ਦੇ ਪਾਸ ਕੋਈ ਮਰੀਜ਼ ਜਾਵੇ ਆਪਣੀ ਬਿਮਾਰੀ ਦੱਸੇ ਡਾਕਟਰ ਦੀ ਬਿਮਾਰੀ ਪਰਖ ਕਰਕੇ ਉਹਦੀ ਦਵਾਈ ਛਾਂਟਦਾ ਹੈ ਅਤੇ ਦਵਾਈ ਖਾਣ ਦਾ ਢੰਗ ਦੱਸਦਾ ਹੈ ਪਰ ਪਰਹੇਜ਼ ਤੋਂ ਬਚਣ ਦੀ ਤਾਕੀਦ ਕਰਦਾ ਹੈ ਪਰਹੇਜ਼ ਦੱਸਦਾ ਆ ਖਾ ਇਤਿਆਦਿ ਫਿਰ ਕੁਛ ਦੇਰ ਸੇਵਨ ਨਾਲ ਉਹ ਬਿਮਾਰੀ ਹਟ ਜਾਂਦੀ ਹੈ ਮਰੀਜ਼ ਸੁਖੀ ਹੋ ਜਾਂਦਾ ਹੈ ਇਸੀ ਤਰ੍ਹਾਂ ਇਹ ਜੀਵ ਜਿਹੜਾ ਹੈ ਇਹ ਵੀ ਮਨ ਦਾ ਰੋਗੀ ਹੈ ਮਨ ਦਾ ਰੋਗੀ ਹੈ ਮਨ ਦੇ ਰੋਗ ਤਨ ਦੇ ਰੋਗਾਂ ਨਾਲ ਸੱਸ ਨੂੰ ਬਹੁਤ ਹੀ ਜ਼ਿਆਦਾ ਦੁਖਦਾਈ ਅਤੇ ਖਤਰਨਾਕ ਹਨ ਬਲਕਿ ਅਗਲੇ ਵਾਰ ਵਾਰ ਨਿਸ਼ਿਧ ਯੋਨੀਆਂ ਵਿੱਚ ਲਿਜਾਣ ਦਾ ਕਾਰਨ ਇਹ ਮਨ ਦੇ ਹੀ ਰੋਗ ਹੁੰਦੇ ਹਨ ਅਗਰ ਇਹ ਹਟ ਜਾਣ ਇੱਥੇ ਉੱਥੇ ਦੋਨੀ ਜਹਾਨੀ ਇਹ ਸੁਖੀ ਹੋ ਜਾਂਦਾ ਬੰਦਾ ਸੋ ਇਉਂ ਜਦੋਂ ਇਹ ਗੱਲ ਮਹਾਂਪੁਰਖਾਂ ਨੇ ਕਹੀ ਤੇਰੇ ਵਾਸਤੇ ਵੀ ਕੋਈ ਕਪਾਹ ਹੈ ਪਿਛਲੇ ਧੋਤੇ ਜਾਣ ਜਿਹੜੇ ਕੀਤੇ ਹਨ ਕੱਪੜੇ 'ਚ ਪਹਿਲੀ ਮੈਲ ਨਿਕਲ ਜਾਵੇ ਅੱਗੇ ਵਾਸਤੇ ਨਾ ਪੈਣ ਦੇ ਉਹ ਧੋਤੇ ਜਾਣ ਅੱਗੇ ਵਾਸਤੇ ਬਚੇ ਕਿਹੜੀ ਕਿਹੜੀ ਸ਼ਕਤੀ ਇਸ ਨੂੰ ਨਰਕਾਂ ਦੋਸ਼ਾਂ ਨੂੰ ਲੈ ਜਾਏਗੀ ਸੋ ਜਮਦੂਰ ਤਾਂ ਆਉਂਦੇ ਹੀ ਉਹਨਾਂ ਲੋਕਾਂ ਪਾਸ ਜਿਹੜੇ ਭਜਨ ਨਹੀਂ ਕਰਦੇ ਲਜਾਂਦੇ ਹੀ ਉਹਨਾਂ ਨੂੰ ਨਰਕ ਉਹਨਾਂ ਵਾਸਤੇ ਬਣੇ ਜਿਹੜੇ ਰੱਬ ਦੀ ਬੰਦਗੀ ਗੁਨਾਹਾਂ ਵਿੱਚ ਪ੍ਰਵਿਰਤ ਹਨ ਜਿਹੜਾ ਗੁਨਾਹ ਨਹੀਂ ਕਰਦਾ ਨਰਕ ਤਾਂ ਉਹਨੂੰ ਕੀ ਪ੍ਰਯੋਜਨ ਹੈ ਇਸ ਕਰਕੇ ਜਿਹੜੇ ਪੁੰਨ ਲੋਕ ਹਨ ਇਹਨੇ ਬੇਸ਼ਤ ਸਵਰਗ ਆ ਉਹ ਪੁੰਨੀਆਂ ਵਾਸਤੇ ਬਣੇ ਵੈਕੁੰਠ ਭਜਨ ਕਰਨ ਵਾਲਿਆਂ ਵਾਸਤੇ ਬਣੇ ਇਹ ਇਹੋ ਜਿਹੇ ਜਿਹੜੇ ਥਾਂ ਬਣੇ ਵਾਹਿਗੁਰੂ ਨੇ ਇਹ ਆਪਣਾ ਇੱਥੇ ਲਚਾਈ ਕਰਾਂ ਦਿੱਤਾ ਹੋਇਆ ਹੈ ਸੰਯੋਗ ਕਰਕੇ ਤੇਰੇ ਵਾਸਤੇ ਵੀ ਉਪਾਅ ਹੈ ਪਰਮੇਸ਼ਵਰ ਦਾ ਭਜਨ ਸਾਰਿਆਂ ਦਾ ਭਲਾ ਕਰਦਾ ਹੈ ਇਹ ਉਹਨਾਂ ਨੇ ਦੱਸਿਆ ਸੋ ਇਸ ਕਰਕੇ ਸਾਸਨ ਪਰਮੇਸ਼ਵਰ ਵਾਹਿਗੁਰੂ ਦਾ ਭਜਨ ਸਾਰੇ ਰੋਗਾਂ ਦਾ ਦਾਰੂ ਗੁਰੂ ਜੀ ਤਾਂ ਮਨ ਦੇ ਔਰ ਤਨ ਦੇ ਹਰ ਦੋਨੋਂ ਕਿਸਮ ਦੇ ਰੋਗਾਂ ਦਾ ਇਲਾਜ ਇਕੱਠਾ ਹੀ ਉਹ ਫਰਮਾਉਂਦੇ ਹਨ
ਕਰ ਇਸ਼ਨਾਨ ਸਿਮਰ ਪਰਤੇ ਆਪਣਾ ਮਨ ਤਨ ਭੈ ਅਰੋਗਾ ਕਰ ਇਸ਼ਨਾਨ ਸਿਮਰ ਪਰਤੇ ਆਪਣਾ ਮਨ ਤਨ ਭੈ
ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਅਰੋਗਾ ਕੋਟ ਵਿਘਨ ਲਾਥੇ ਪ੍ਰਭ ਸ਼ਰਨਾ ਪ੍ਰਗਟੇ ਭਲੇ ਸੰਜੋਗਾ। ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਸਿਮਰਨ ਕਰ, ਮਨ ਦੇ ਔਰ ਤਨ ਦੇ ਦੋਨੋ ਕਿਸਮ ਦੇ ਰੋਗ ਦੂਰ ਹੋ ਕੇ ਮਨ ਨੂੰ ਤਨ ਨੂੰ ਦੋਨਾਂ ਨੂੰ ਅਰੋਗਤਾ ਹਾਸਲ ਹੋਵੇਗੀ। ਫਿਰ ਇਹੀ ਨਹੀਂ, ਇਉਂ ਵਾਹਿਗੁਰੂ ਦੀ ਸ਼ਰਨ ਡਿੱਗ ਕੇ ਅੱਗੇ ਵਾਸਤੇ ਕਿਸਮਤ ਆਲਾ ਬਣੇਗੀ, ਜ਼ਿੰਦਗੀ ਅੱਛੀ ਬਣ ਜਾਏਗੀ। ਲੋਕ ਆਪਣੀ ਕਿਸਮਤ ਬਦਲਣਾ ਚਾਹੁੰਦੇ ਹਨ, ਅੱਛੀ ਬਣਾਉਣਾ ਚਾਹੁੰਦੇ ਹਨ ਔਰ ਮਨ ਤਨ ਦੋਨਾਂ ਨੂੰ ਅਰੋਗ ਕਰਨਾ ਚਾਹੁੰਦੇ ਹਨ। ਇਹ ਦੋਨਾਂ ਦਾ ਇਕੱਠਾ ਹੀ ਇਲਾਜ ਗੁਰੂ ਬਾਬਾ ਜੀ ਨੇ ਇਹਦੇ ਵਿੱਚ ਦੱਸਿਆ। ਇਹ ਨੁਸਖੇ ਚ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਆਲਸ ਦੂਰ ਕਰਕੇ ਫਿਰ ਸਿਮਰਨ ਕਰੋ। ਉਸ ਤੋਂ ਬਾਅਦ ਜਦੋਂ ਇਉਂ ਕੀਤਾ ਜਾਏਗਾ ਤਾਂ ਮਨ ਦੇ ਤਨ ਦੇ ਦੋਨੇ ਰੋਗ ਦੂਰ ਹੁੰਦੇ ਜਾਣਗੇ, ਅੱਗੇ ਵਾਸਤੇ ਇਨਸਾਨ ਦੀ ਕਿਸਮਤ ਅੱਛੀ ਹੋ ਜਾਏਗੀ। ਸੋ ਇਹ ਦੁਨੀਆਂ ਸਾਰੀ ਚਾਹੁੰਦੀ ਹੈ ਜੇ ਇਸ ਨੁਸਖੇ ਦੇ ਅਨੁਸਾਰ ਅਮਲ ਕੀਤਾ ਜਾਵੇ ਜੋ ਗੁਰੂ ਬਾਬਾ ਜੀ ਦਾ ਵਚਨ ਹੈ, ਤੇ ਜ਼ਰੂਰੀ ਦੋਨੋਂ ਤਰੀਕੇ ਸਿਰ ਫਾਇਦਾ ਹੋਵੇ। ਸੋ ਉਸ ਗਣਕਾ ਨੂੰ ਸੋਚਿਆ ਮਹਾਂਪੁਰਖਾਂ ਨੇ ਵੀ ਅਜੇ ਇਸ ਦਾ ਮਨ ਬਹੁਤਾ ਮਿਲਦਾ ਹੈ। ਯੁਕਤੀ ਉਕਤੀ ਇੱਥੇ ਜ਼ਿਆਦਾ ਕੰਮ ਨਹੀਂ ਕਰੇਗੀ ਕਿਉਂਕਿ ਭਜਨ ਕਰਨੀਆਂ ਯੁਕਤੀਆਂ ਉਕਤੀਆਂ ਤਾਂ ਬੇਅੰਤ ਹਨ, ਪਰ ਇੱਥੇ ਹੋਵੇ ਨਾ ਇਸ ਤੋਹਤੇ ਦੇ ਬਹਾਨੇ ਇਸ ਦੇ ਮਨ ਨੂੰ ਸਫਾ ਕਰਨ ਦਾ ਉਪਰਾਲਾ ਕੀਤਾ ਜਾਵੇ। ਉਹਨਾਂ ਫਿਰ ਕਿਹਾ, ਦੇਖੋ ਜੇਕਰ ਤੇਰੇ ਚਿੱਤਰੀ ਸ਼ੌਕ ਹੈ ਭਾਈ, ਅੰਮ੍ਰਿਤ ਵੇਲੇ ਉੱਠਣਾ ਪਿਆ ਕਰੇਗਾ, ਇਸ਼ਨਾਨ ਕਰਨਾ ਪਿਆ ਕਰੇਗਾ। ਇਹ ਤੋਤਾ ਇਸਦਾ ਪਿੰਜਰਾ ਸਾਹਮਣੇ ਟੰਗ ਕੇ ਇਸ ਨੂੰ ਦਿਨ ਚੜ੍ਹਦੇ ਤੱਕ ਇਸ ਤੋਂ ਆਰਾਮ ਆਰਾਮ ਕਹਾਉਣਾ ਤੇ ਸੁਣਨਾ, ਇਉਂ ਤੇਰੇ ਮਨ ਨੂੰ ਸਫਾਈ ਮਿਲਦੀ ਜਾਏਗੀ। ਜਿਉਂ ਜਿਉਂ ਕੱਪੜੇ ਚ ਮੈਲ ਪਈ ਹੋਵੇ ਉਸ ਨੂੰ ਸਫਾ ਕਰਨਾ ਹੋਵੇ, ਸਾਬਣ ਸੱਜੀ ਸੋਡੇ ਦੀ ਲੋੜ ਪੈਂਦੀ ਹੈ। ਇਸੀ ਤਰ੍ਹਾਂ ਮਨ ਨੂੰ ਸ਼ੁੱਧ ਕਰਨ ਦੇ ਵਾਸਤੇ ਨਾਮ ਰੂਪੀ ਸਾਬਣ ਗੁਰੂ ਜੀ ਨੇ ਦੱਸਿਆ। ਜਿਸ ਵਕਤ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਿੱਧਾ ਨਾਲ ਸੁਮੇਰ ਪੁਰਬ ਤੇ ਮੇਲ ਮਿਲਾਪ ਹੋਇਆ, ਪੁੱਤਰ ਪ੍ਰਸ਼ਨ ਹੋਏ ਉਹਨਾਂ ਦੇ ਜਵਾਬ ਵਿੱਚ ਹੀ ਗੁਰੂ ਬਾਬਾ ਜੀ ਨੇ ਸ੍ਰੀ ਜਪੀ ਸਾਹਿਬ ਦਾ ਉਚਾਰਨ ਕੀਤਾ। ਸਿੱਧ ਪੁੱਛਣ ਲੱਗੇ, ਗੁਰੂ ਨਾਨਕ ਜੀ ਆਪ ਦਾ ਮਤ ਭਗਤ ਯੋਗ ਹੈ, ਸਾਡਾ ਪ੍ਰਾਣਾਯਾਮ ਹੈ। ਗੁਰੂ ਜੀ ਕਹਿੰਦੇ ਪ੍ਰਾਣਾਯਾਮ ਇਸ ਸਮੇਂ ਦੇ ਵਿੱਚ ਮੁਸ਼ਕਿਲ ਹੈ, ਹੋਵੇ ਜੇ ਦਿਮਾਗ ਨਹੀਂ, ਹੋਵੇ ਜੇ ਤਕੜੇ ਦਿਲ ਨਹੀਂ, ਹੋਵੇ ਜੇ ਸਰੀਰ ਨਹੀਂ, ਹੋਈਆਂ ਜੋ ਉਮਰਾਂ ਨਹੀਂ, ਇਸ ਸਮੇਂ ਦੇ ਵਿੱਚ ਸਾਨੂੰ ਨਿਰੰਕਾਰ ਨੇ ਭਗਤ ਯੋਗ ਦੀ ਪ੍ਰਵਿਰਤੀ ਵਾਸਤੇ ਭੇਜਿਆ ਹੈ। ਤਾਂ ਤੇ ਭਗਤ ਯੋਗ ਦੁਆਰਾ ਸਭ ਦਾ ਉਧਾਰ ਹੋਏਗਾ, ਨਾਮ ਦੀ ਥਿਉਰੀ ਚਲਾਉਣੀ ਪਏਗੀ। ਇਤਿਹਾਸ ਜਦੋਂ ਕਿਹਾ ਤੇ ਉਹਨਾਂ ਪੁੱਛਿਆ, ਕੱਪੜੇ ਲੀੜੇ ਤਾਂ ਭਲਾ ਸ਼ੁੱਧ ਹੋ ਜਾਂਦੇ ਸਭ ਨੂੰ ਸੋਡੇ ਸੱਜੀ ਨਾਲ, ਮਨ ਦੀ ਸਫਾਈ ਵਾਸਤੇ, ਕਿਉਂਕਿ ਮਨ ਦੀ ਸ਼ੁੱਧੀ ਔਰ ਇਕਾਗਰਤਾ ਤੋਂ ਬਿਨਾਂ ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ, ਉਸ ਤੋਂ ਬਿਨਾਂ ਸਾਰੇ ਦੁੱਖਾਂ ਦੀ ਨਿਵਿਰਤੀ ਨਹੀਂ, ਸ਼ਰਮਣ ਦੀ ਨਿਵਿਰਤੀ ਨਹੀਂ। ਆਪ ਕਿਰਪਾ ਕਰਕੇ ਦੱਸੋ ਮਨ ਨੂੰ ਕਿਵੇਂ ਸਫਾ ਕੀਤਾ ਜਾਵੇ। ਗੁਰੂ ਬਾਬਾ ਜੀ ਨੇ ਉਹਨਾਂ ਪ੍ਰਥਾ ਹੈ ਉਚਾਰਨ ਕਰਕੇ ਦੱਸਿਆ।
ਤੇਰੀ ਮਤ ਪਾਪਾਂ ਦੇ ਨਾਲ ਭਰ ਗਈ ਹੈ, ਸਤਿ ਸ਼੍ਰੀ ਅਕਾਲ।
ਪੀਏ ਹੱਥ ਪੈਰ ਤਨ ਤੇ ਪਾਣੀ ਧੋਤਾ ਉਤਰ ਸੁੱਖੇ ਮੂਤ ਪਲੀਤੀ ਕੱਪੜ ਹੋਏ ਬੇਸ਼ਬੂਣ ਲਈਆ ਉਹ ਧੋਏ ਭਰੀਏ ਮਤ ਪਾਪਾ ਕੇ ਸੰਗ ਉਹ ਧੋਪੈ ਨਾਵੇਂ ਕੇ ਰੰਗ ਯਾਨੀ ਹੱਥਾਂ ਪੈਰਾਂ ਨੂੰ ਮਿੱਟੀ ਘੱਟਾ ਲੱਗ ਜਾਵੇ ਪਾਣੀ ਨਾਲ ਸਫ਼ਾ ਹੋ ਜਾਂਦਾ ਕੱਪੜੇ ਲੀੜੇ ਸਫ਼ਾ ਕਰਨੇ ਹਨ ਸਾਬਣ ਸੁੱਜੀ ਸੋਡੇ ਦੀ ਜ਼ਰੂਰਤ ਪੈਂਦੀ ਹੈ ਇਸੇ ਤਰ੍ਹਾਂ ਮਤ ਮੈਲੀ ਹੋ ਚੁੱਕੀ ਹੈ ਪਾਪ ਕਰਮਾਂ ਕਰਕੇ ਧੁੰਦਲੀ ਹੋ ਚੁੱਕੀ ਉਹਦੇ ਵਿੱਚ ਰੱਬ ਦਾ ਦੀਦਾਰ ਨਹੀਂ ਹੁੰਦਾ ਰੱਬ ਵਸਦਾ ਤਾਂ ਅੰਦਰ ਹੀ ਹੈ ਲੇਕਿਨ ਦੀਂਦਾ ਕਿਉਂ ਨਹੀਂ ਹੈਰਾਨੀ ਹੁੰਦੀ ਹੈ ਕੋਈ ਵਸਤੂ ਕੋਈ ਚੀਜ਼ ਸਾਨੂੰ ਇਤਨੀ ਨੇੜੇ ਹੋਵੇ ਹੱਥਾਂ ਪੈਰਾਂ ਨਾਲ ਵੀ ਨੇੜੇ ਪਰ ਦਿਸੇ ਨਾ ਇਹਦਾ ਕੀ ਕਾਰਨ ਹੋ ਸਕਦਾ ਸੋ ਵਾਹਿਗੁਰੂ ਹੱਥਾਂ ਪੈਰਾਂ ਨਾਲ ਵੀ ਨੇੜੇ ਹੈ ਪਰ ਦੀਂਦਾ ਨਹੀਂ ਚਟਿਆਈ ਕੱਪੜੇ ਚ ਹੀ ਹੁੰਦੀ ਹੈ ਜੇਕਰ ਮੈਲ ਪੈ ਜਾਏ ਕੱਪੜੇ ਚ ਚਟਿਆਈ ਲੁਕ ਜਾਂਦੀ ਹੈ ਕਹਿਣ ਲੱਗ ਪੈਂਦਾ ਵੀ ਚਟਿਆਈ ਹੈ ਹੀ ਨਹੀਂ ਜਦੋਂ ਉਸ ਕੱਪੜੇ ਨੂੰ ਸਾਬਣ ਵਗੈਰਾ ਲਗਾ ਕੇ ਮੈਲ ਨੂੰ ਦੂਰ ਕਰ ਦਿੱਤਾ ਜਾਂਦਾ ਹੈ ਚਟਿਆਈ ਵਿੱਚੋਂ ਹੀ ਨਿਕਲ ਆਉਂਦੀ ਹੈ ਨਾ ਕਿਤੇ ਗਈ ਸੀ ਨਾ ਕਿਤੇ ਆਈ ਇਸੇ ਤਰ੍ਹਾਂ ਵਾਹਿਗੁਰੂ ਹਮੇਸ਼ਾ ਹਰ ਇੱਕ ਨੂੰ ਹਾਜ਼ਰ ਨਾਜ਼ਰ ਹਾਜ਼ਰਾ ਹਜ਼ੂਰ ਹੈ ਕਿ ਜ਼ਾਹਿਰਾ ਜ਼ਹੂਰ ਹੈ ਕਦੇ ਵੀ ਕਿਸੇ ਨੂੰ ਦੂਰ ਨਹੀਂ ਕਹਿ ਰਵਦਾਸ ਹੱਥ ਪੈ ਨੇ ਹੱਥਾਂ ਪੈਰਾਂ ਨਾਲ ਵੀ ਨਜ਼ਦੀਕ ਤਰ ਵਸਤੂ ਹੈ ਪਰ ਦੀਂਦਾ ਕਿਉਂ ਨਹੀਂ ਮਨ ਮੈਲਾ ਹੋਣ ਕਰਕੇ ਜਦੋਂ ਮਨ ਦੀ ਮੈਲ ਨਿਕਲ ਜਾਏਗੀ ਉਹ ਅੰਦਰੋਂ ਹੀ ਦਿਸਣ ਲੱਗ ਪਏਗਾ ਜਿਵੇਂ ਕੱਪੜੇ ਦੀ ਮੈਲ ਨਿਕਲਿਆ ਚਟਿਆਈ ਵਿੱਚੋਂ ਹੀ ਦਿਸਣ ਲੱਗ ਪੈਂਦੀ ਹੈ ਤਾਂ ਤੇ ਲੋੜ ਹੈ ਮੈਲ ਨੂੰ ਦੂਰ ਕਰਨ ਦੀ ਸਵਯੰ ਗੁਰੂ ਜੀ ਨੇ ਇਹ ਉਪਾਅ ਦੱਸਿਆ ਉਸਨੂੰ ਮਨ ਨੂੰ ਸਫ਼ਾ ਕਰਨ ਦਾ ਸਾਬਣ ਨਾਮ ਹੈ ਵਾਹਿਗੁਰੂ ਦਾ ਭਜਨ ਹੈ ਪਹਿਲੇ ਭਜਨ ਕਰਦਿਆਂ ਕਰਦਿਆਂ ਕੁਛ ਹੱਥ ਨਾਲ ਕਰਨਾ ਪੈਂਦਾ ਹੈ ਹੱਥ ਨਾਲ ਕਰਦਿਆਂ ਕਰਦਿਆਂ ਫਿਰ ਇਹੀ ਨਾਮ ਜਿਹੜਾ ਅੰਦਰ ਵਸਦਾ ਸਹਿਜ ਹੋ ਜਾਂਦਾ ਹੈ ਇਸ ਭਜਨ ਵਿੱਚੋਂ ਆਨੰਦ ਪ੍ਰਾਪਤ ਹੋ ਜਾਂਦਾ ਹੈ ਤੇ ਇਸ ਭਜਨ ਨੂੰ ਜਦੋਂ ਇਹ ਅਵਸਥਾ ਆ ਜਾਂਦੀ ਹੈ ਫਿਰ ਉਹ ਛੱਡਿਆ ਨਹੀਂ ਜਾਂਦਾ ਛੱਡਣ ਨੂੰ ਜੀ ਨਹੀਂ ਕਰਦਾ ਸਹਿਜ ਸਮਾਨਾ ਪੀਤਰੇ ਛੋਟਿਆ ਨਾ ਜਾਏ ਇੱਕ ਜੀਵਨ ਬਣ ਜਾਂਦਾ ਹੈ ਉਸ ਅਵਸਥਾ ਵਿੱਚ ਹੀ ਕਿਹਾ ਜਾਂਦਾ ਆਖਾਂ ਜੀਵਾਂ ਵਿਸਰੇ ਮਰ ਜਾਓ ਸਵਯੰ ਅਹਿਸਾਸ ਮਨ ਬੁਰੇ ਕੰਮਾਂ ਵੱਲ ਕਿਉਂ ਦੌੜਦਾ ਮੈਲਾ ਹੈ ਜਦੋਂ ਮਨ ਸ਼ੁੱਧ ਹੋ ਜਾਏਗਾ ਬੁਰੇ ਪਾਸੇ ਜਾਵੇਗਾ ਹੀ ਨਹੀਂ ਇਹ ਨਿਯਮ ਹੈ ਅਸੂਲ ਹੈ ਜਦੋਂ ਇਹਦਾ ਮਨ ਬਿਲਕੁਲ ਸਫਾ ਹੋ ਗਿਆ ਭਜਨ ਕਰਦੇ ਕਰਦੇ ਬੁਰੇ ਕਰਤੱਵ ਜਿਹੜੇ ਪਹਿਲਾਂ ਕਿਸੇ ਮੌਕੇ ਇਸ ਨੂੰ ਮਨ ਮੈਲਾ ਕਰਕੇ ਚੰਗੇ ਲੱਗਦੇ ਸਨ ਉਹੀ ਵਿਉਹ ਵਰਗੇ ਲੱਗਣ ਪੈਣ ਸਵਯੰ ਕਰਕੇ ਜਿਵੇਂ ਜਿਤਨੀ ਦੇਰ ਤੱਕ ਕਿਸੇ ਦਾ ਬੁਖਾਰ ਆਦਿ ਹੋਣ ਕਰਕੇ ਜ਼ਬਾਨ ਵਿੱਚ ਭੜਕਣ ਹੈ ਉਹਨੂੰ ਚੰਗੇ ਚੰਗੇ ਸਵਾਦੀ ਭੋਜਨ ਵੀ ਕੌੜੇ ਲੱਗਦੇ ਹੁੰਦੇ ਨੇ ਕਿਉਂਕਿ ਜ਼ਬਾਨ ਕੌੜੀ ਹੈ ਜਦੋਂ ਬੁਖਾਰ ਹਟ ਜਾਂਦਾ ਹੈ ਠੀਕ ਹੋ ਜਾਂਦਾ ਹੈ ਸੋ ਉਹ ਭੋਜਨ ਚੰਗੇ ਨੇ ਇਸੀ ਤਰ੍ਹਾਂ ਜਿੰਨੀ ਦੇਰ ਤੱਕ ਮਨ ਮੈਲਾ ਹੈ ਉਨੀ ਦੇਰ ਤੱਕ ਇਹ ਮਨ ਭਜਨ ਤੋਂ ਕਤਰਾਉਂਦਾ ਹੈ ਜੀ ਨਹੀਂ ਕਰਦਾ ਔਖ ਮੰਨਦਾ ਹੈ ਹੱਠ ਨਾਲ ਕਰਨਾ ਪੈਂਦਾ ਜਦੋਂ ਮਨ ਸ਼ੁੱਧ ਹੋ ਜਾਂਦਾ ਸਾਧਨ ਇਸੇ ਭਜਨ ਵਿੱਚੋਂ ਹੀ ਉਹ ਆਨੰਦ ਉਹ ਸ਼ਾਂਤੀ ਉਹ ਠੰਡ ਉਹ ਸਰੂਰ ਪ੍ਰਾਪਤ ਹੁੰਦਾ ਹੈ ਜਿਹਦੀ ਮਿਸਾਲ ਦੁਨੀਆਂ ਤਿੰਨਾਂ ਲੋਕਾਂ 14 ਫੁੱਲਾਂ ਵਿੱਚ ਕੋਈ ਵੀ ਨਹੀਂ ਮਿਲਦੀ ਹੈ ਤਾਂ ਤੇ ਉਸ ਗਣਕਾਂ ਨੂੰ ਉਹਨਾਂ ਮਹਾਂਪੁਰਖਾਂ ਤੋਤੇ ਦੇ ਬਹਾਨੇ ਉਸਦੇ ਮਨ ਨੂੰ ਸਫ਼ਾ ਕਰਨ ਦਾ ਉਪਰਾਲਾ ਕੀਤਾ ਜੇ ਇਹਦਾ ਮਨ ਸਫ਼ਾ ਹੋ ਜਾਏ ਫਿਰ ਹੋਰ ਕੋਈ ਯੁਕਤੀ ਉਕਤੀ ਦੁਆਰਾ ਇਸਦੀ ਲਿਵ ਲਗਾਈ ਜਾਏਗੀ ਸੋ ਇਤਿਹਾਸਕ ਹੋਰ ਕੁਛ ਅਸੂਲ ਦੱਸੇ ਵੀ ਅੰਮ੍ਰਿਤ ਵੇਲੇ ਰੋਜ਼ ਉੱਠਣਾ ਹੋਏਗਾ ਇਸ਼ਨਾਨ ਕਰਕੇ ਦਿਨ ਚੜ੍ਹਦੇ ਤੱਕ ਇਸ ਤੋਂ ਇਹ ਜ਼ਰੂਰ ਕਰਵਾਉਣਾ ਹੋਰ ਸਮਾਂ ਮਿਲਦਾ ਰਹੇ ਹੋਰ ਵੀ ਕਰਵਾਓ ਕਿਉਂ ਕਰਦੇ ਕਰਦੇ ਇਤਨਾ ਕੁਛ ਕਹਿ ਕੇ ਉਹ ਤਾਂ ਚਲੇ ਗਏ ਵੀ ਫਿਰ ਸਮਾਂ ਆਏਗਾ ਅਗਲਾ ਕੁਛ ਸਟੈਪ ਫਿਰ ਲਿਆ ਜਾਏਗਾ ਤੇ ਗਣਕਾਂ ਨੇ ਆਪਣਾ ਰੋਜ਼ ਦਾ ਉਸੀ ਤਰ੍ਹਾਂ ਰੁਟੀਨ ਬਣਾ ਲਿਆ ਸੁਭਾਅ ਬਣਾ ਲਿਆ ਸਾਸਿੰਗ ਜਦੋਂ ਬੰਦਾ ਜਨਮ ਲੈਂਦਾ ਹੈ ਇਹਦਾ ਮਨ ਬਿਲਕੁਲ ਸਫਾ ਹੁੰਦਾ ਪਿਛਲੇ ਸੰਸਕਾਰ ਕਈਆਂ ਨੂੰ ਤਾਂ ਮਾਤਾ ਦੇ ਉਧਰ ਦੇ ਵਿੱਚ ਤਾਂ 100-100 ਜਨਮ ਦੀ ਖਬਰ ਹੁੰਦੀ ਹੈ ਨਾ ਮਨ ਸ਼ੁੱਧ ਹੋਣ ਕਰਕੇ ਲਿਵ ਲੱਗੀ ਹੁੰਦੀ ਹੈ ਕਈਆਂ ਨੂੰ ਜਨਮ ਧਾਰ ਕੇ ਵੀ ਕੁਛ ਦੇਰ ਤੱਕ ਇੰਨੀਆਂ ਗੱਲਾਂ ਉਹਨਾਂ ਨੂੰ ਸਾਹਮਣੇ ਰਹਿੰਦੀ ਕਿਉਂਕਿ ਜਿੰਨੀ ਦੇਰ ਤੱਕ ਮਨ ਸ਼ੁੱਧ ਹੁੰਦਾ ਜਦੋਂ ਮਨ ਮਹਿਲਾ ਹੋ ਜਾਂਦੀਆਂ ਇਹ ਗੱਲਾਂ ਭੁੱਲ ਜਾਂਦੀਆਂ ਜਿਹੀਆਂ ਹੋਰ ਸੰਸਕਾਰ ਪੈਦਾ ਹੁੰਦੇ ਚਲੇ ਜਾਂਦੇ ਇਹੀਆਂ ਬਹੁਤ ਸਾਰੀਆਂ ਮਿਸਾਲਾਂ ਦੇਖਣ ਵਿੱਚ ਆਈਆਂ ਸੰਯੋਗ ਕਰਕੇ ਹੌਲੀ ਹੌਲੀ ਜਿਹੋ ਜਿਹੇ ਸੰਸਕਾਰ ਫਿਰ ਇਹਨੂੰ ਪੈਦਾ ਹੁੰਦੇ ਚਲੇ ਜਾਂਦੇ ਜਿਹੋ ਜਿਹੀ ਸੁਸਾਇਟੀ ਮਿਲਦੀ ਚਲੀ ਜਾਂਦੀ ਵਜ੍ਹਾ ਹੁੰਦਾ ਚਲਾ ਜਾਂਦਾ ਪੂਰੀ ਸੁਸਾਇਟੀ ਦੇ ਜੀਵਨ ਨੂੰ ਬਰਬਾਦ ਕਰ ਦਿੰਦੀ ਹੈ ਬੁਰੇ ਸੁਭਾਅ ਪੈਦਾ ਹੋ ਜਾਂਦੇ ਹਨ ਚੰਗੀ ਸੁਸਾਇਟੀ ਦੇ ਜੀਵਨ ਨੂੰ ਸੁਧਾਰ ਦੀਏ ਚੰਗੇ ਸੁਭਾਅ ਪੈਦਾ ਇਹਦਾ ਜੀਵਨ ਸੁਨਹਿਰੀ ਬਣ ਜਾਂਦਾ ਤਾਂ ਹੀ ਦੱਸਿਆ ਨੇ ਕੁਸੰਗ ਸੇ ਇਸ ਨੂੰ ਕੋਈ ਵਿਚਾਰ ਪੈਦਾ ਹੁੰਦੇ ਨੇ ਕੋਈ ਵਿਚਾਰ ਸੇ ਕੋਈ ਕਰਮਾਂ ਵੱਲ ਪ੍ਰਵਿਰਤੀ ਹੁੰਦੀ ਹੈ
ਉਹਨਾਂ ਦਾ ਫਲ ਕੁਸ਼ਟ ਜਾਂ ਦੁੱਖ ਹੋਇਆ ਕਰਦਾ। ਸਤਸੰਗ ਸੇ ਸੁਵਿਚਾਰ ਪੈਦਾ ਹੁੰਦੇ ਹਨ, ਸੁਵਿਚਾਰ ਸੇ ਸੁਕਰਮਾਂ ਵਿੱਚ ਪ੍ਰਵਿਰਤੀ ਹੁੰਦੀ ਹੈ, ਸੁਕਰਮਾਂ ਦਾ ਫਲ ਸੁੱਖ ਦੀ ਪ੍ਰਾਪਤੀ ਹੈ। ਸੁੱਖ ਦੇ ਜਗਿਆਸੂ ਵਾਸਤੇ ਕੁਸੰਗਤ ਨੂੰ ਛੋੜ ਕੇ ਸਤਸੰਗ ਵਿੱਚ ਪਿਆਰ ਹੋਣਾ ਲਾਜ਼ਮੀ ਚੀਜ਼ ਹੈ। ਇਉਂ ਗਣਕਾਂ ਨੂੰ ਇਹੋ ਜਿਹਾ ਉਪਦੇਸ਼ ਕਰਕੇ ਮਹਾਂਪੁਰਖ ਅਚਾਨਚਕ ਗਣਕਾਂ ਵਾੜੇ ਆਏ ਖਲੋਤਾ ਦੁਰਮਤ ਦੇਖ ਦਿਆਲ ਹੋਏ ਹੱਥੋਂ ਦਿੱਤੋ ਦਿਸਮੁਖ ਤੋਤਾ ਖੋਟੀ ਮਤ ਦੇਖ ਕੇ ਅਤੇ ਰਹਿਮ ਖਾ ਕੇ ਸ਼ਾਸਨ ਖੋਟੀ ਮਤ ਦੇ ਅਧੀਨ ਹੀ ਖੋਟੇ ਕੰਮ ਕਰਦਾ ਹੈ, ਚੰਗੀ ਮਤ ਚੰਗੇ ਕੰਮ ਕਰਵਾਉਂਦੀ ਹੈ। ਤੁਸੀਂ ਦੇਖ ਕੇ ਉਸਨੂੰ ਦਿਆਲ ਹੋ ਕੇ ਤੋਤੇ ਦੇ ਬਾਨ ਉਸਦੇ ਪਾਪ ਸ਼ੁੱਧ ਕਰਨ ਵਾਸਤੇ ਹੁਣ ਇਹ ਕੁਛ ਉਪਦੇਸ਼ ਕੀਤਾ। ਰਾਮ ਨਾਮ ਉਪਦੇਸ਼ ਕਰ ਖੇਲ ਲਿਆ ਜੇ ਖੇਲ ਗਿਆ ਦੇ ਬਣੀ ਸੋ ਹੱਥੋਂ ਦੇ ਸੰਤਾਂ ਨੇ ਚਲੇ ਗਏ। ਗਣਕਾਂ ਨੇ ਉਹਨਾਂ ਬਚਨਾਂ ਤੇ ਅਮਲ ਕਰਨਾ ਸ਼ੁਰੂ ਕੀਤਾ। ਗੁਰੂ ਅਰਜਨ ਦੇਵ ਮਹਾਰਾਜ ਜੀ ਅੱਜ ਰਾਮਦਾਸ ਸਰੋਵਰ ਦੇ ਕਿਨਾਰੇ ਬੈਠੇ ਹੋਏ, ਚਾਰ ਚੇਰੇ ਮੁਖੀ ਮੁਖੀ ਸਿੱਖ ਵਕਤ ਦੇ ਬ੍ਰਹਮ ਗਿਆਨੀ ਸਿੱਖ ਜੇਠਾ ਪੁਰਾਣਾ ਭਾਈ ਬੁੱਢਾ ਆਦਿ ਇਹ ਵੀ ਬੈਠੇ ਹੋਏ ਹਨ, ਹੋਰ ਵੀ ਬਹੁਤ ਸਾਰੇ ਸਿੱਖ ਬੈਠੇ ਹੋਏ ਹਨ। ਇਹਨਾਂ ਸੰਸਾਰ ਦੀ ਬਿਹਤਰੀ ਵਾਸਤੇ ਕੋਈ ਨਾ ਕੋਈ ਪ੍ਰਸ਼ਨ ਕਰਦੇ ਹੀ ਰਹਿਣਾ। ਕੀਤਾ ਗਰੀਬ ਨਿਵਾਜ, ਜੀਵ ਦਾ ਸੰਸਾਰ ਸਮੁੰਦਰ ਤੋਂ ਕੈਸੇ ਨਿਸਤਾਰਾ ਹੋਵੇ, ਇਹ ਕੈਸੇ ਤਰ ਸਕਦਾ ਹੈ। ਇਹ ਬਚਨ ਸੁਣ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸ ਮੌਕੇ ਫਰਮਾਇਆ, ਸੰਤੋ ਸਾਗਰ ਪਾਰ ਉਤਰੀ ਹੈ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰੂ ਪ੍ਰਸ਼ਾਦੀ। ਉਹਨਾਂ ਜੇਠਾ ਪੁਰਾਣਾ ਆਦਿ ਵੱਲ ਇਸ਼ਾਰਾ ਕਰਦੇ ਹਨ, ਕਿਉਂਕਿ ਬ੍ਰਹਮ ਗਿਆਨੀ ਸਨ। ਸੰਤੋ ਸਾਗਰ ਪਾਰ ਉਤਰੀਏ, ਸੰਸਾਰ ਸਮੁੰਦਰ ਤੋਂ ਭਾਈ ਪਾਰ ਹੋਈਦਾ, ਜੇ ਕੋਈ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸ਼ਾਦੀ ਤਰੀਏ। ਸੰਤਾਂ ਦੇ ਬਚਨ ਰੂਪੀ ਜਹਾਜ਼ ਤੇ ਸਵਾਰ ਹੋ ਕੇ ਸੰਸਾਰ ਸਮੁੰਦਰ ਨੂੰ ਇਉਂ ਤਰ ਜਾਈਦਾ, ਜਿਵੇਂ ਇਹ ਦੁਨੀਆਂ ਵੀ ਸਮੁੰਦਰਾਂ ਨੂੰ ਜਹਾਜ਼ ਤੇ ਸਵਾਰ ਹੋ ਕੇ ਸੁਖੈਨ ਹੀ ਤਰ ਜਾਈਦਾ।
ਜੇ ਕੋਈ ਬਚਨ ਕਮਾਵੇ ਸੰਤਾਂ ਦਾ ਗੁਰ ਪ੍ਰਸ਼ਾਦੀ Thank you.
ਤੇ ਗੁਰੂ ਜੀ ਨੇ ਜਵਾਬ ਦਿੱਤਾ, ਸੰਤੋ ਸਾਗਰ ਪਾਰ ਉਤਰੀਏ, ਜੇ ਕੋਈ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸ਼ਾਦੀ ਤਰੀਏ। ਸੰਤਾਂ ਦੇ ਬਚਨ ਤੇ ਪਹਿਰਾ ਦੇਣ ਵਾਲਾ ਵਾਹਿਗੁਰੂ ਦੀ ਕਿਰਪਾ ਕਰਕੇ ਸੁਖੈਵੀ ਸੰਸਾਰ ਸਮੁੰਦਰ ਨੂੰ ਤਰ ਜਾਂਦਾ। ਫਿਰ ਉਹਨਾਂ ਸਵਾਲ ਕੀਤਾ ਗਰੀਬ ਨਵਾਜ, ਕੀ ਕਰਮ ਕਰਮ ਜਿਹੜੇ ਹਨ ਇਹ ਇਸ ਨੂੰ ਤਾਰਨ ਨੂੰ ਸਮਰੱਥ ਨੇ? ਉਹਦੇ ਜਵਾਬ ਵਿਚ ਹਜ਼ੂਰ ਨੇ ਫਰਮਾਇਆ, ਕਰਮ ਥਰਮ ਪਾਖੰਡ ਜੋ ਦੀਸ ਹੈ ਤਿੰਨ ਜਮ ਜਾਗਾਤੀ ਲੂਟਾ, ਕਈ ਜਿਹੜੇ ਪਖੰਡ ਸਹਿਤ ਕੀਤੇ ਜਾਂਦੇ ਨੇ। ਸਾਧਸੰਗ ਸਤਸੰਗ ਮੁੱਢਲੇ ਕਰਮਾਂ ਤੋਂ ਬਿਨਾਂ ਇਸ ਨੂੰ ਪ੍ਰਾਪਤ ਹੁੰਦੀ ਨੇ। ਵੱਡਾ ਸਾਧਨ ਮੁੱਖ ਸਾਧਨ ਸਤਸੰਗ ਹੈ, ਜਿਵੇਂ ਸਕੂਲਾਂ ਕਾਲਜਾਂ ਤੋਂ ਬਿਨਾਂ ਵਿਦਿਆ ਐਜੂਕੇਸ਼ਨ ਹਾਸਲ ਨਹੀਂ ਹੁੰਦੀ। ਉਹਨਾਂ ਵਿੱਚ ਦਾਖਲੇ ਬਿਨਾਂ ਡਾਕਟਰ ਇੰਜੀਨੀਅਰ ਬੈਰਿਸਟਰ ਆਦਿ ਕੋਈ ਬਣ ਨਹੀਂ ਸਕਦਾ। ਇਸੀ ਤਰ੍ਹਾਂ ਮੁੱਖ ਸਾਧਨ ਸਤਸੰਗ ਹੈ ਤੇ ਇਸ ਤੋਂ ਪਹਿਲੇ ਕਰਮ ਥਰਮ, ਜਿਹੜੇ ਛੋਟੇ ਛੋਟੇ ਕਰਮ, ਕਈ ਜਨਮ ਤਾਂ ਇਹ ਚਲੋ ਜੀ ਹੋਰ ਨਹੀਂ ਜ਼ਿਆਦਾ, ਕੁੱਤੇ ਨੂੰ ਟੁੱਕਦੀ ਬੁਰਖੀ ਪਾ, ਇਹ ਜੇ ਛੋਟੇ ਛੋਟੇ ਕਰਮ ਸਤਸੰਗ ਨਹੀਂ ਨਸੀਬ ਹੁੰਦੀ, ਬਿਨਾਂ ਭਾਗਾਂ ਸਤਸੰਗ ਨਾ ਕਰਦੇ। ਸੋ ਇਉਂ ਇਹੋ ਜਿਹੇ ਕਰਮ ਸੰਸਕਾਰ, ਫਿਰ ਕੀੜਿਆਂ ਦਾ ਪਾਉਣਾ ਉਹ ਤੇ ਤਿਲਚੌਲੀ ਪਾ ਦਿਓ, ਇਹ ਪੁੰਨ ਹੈ। ਔਰ ਛੋਟੇ ਛੋਟੇ ਇਹੋ ਜਿਹੇ ਕੰਮ, ਗੁੰਮਨ ਪੀੜਾ ਇੱਕ ਦੇ ਦੋ ਆਟੇ ਦਾ, ਇਹ ਛੋਟੇ ਛੋਟੇ ਕਰਮ ਜਿਹੜੇ ਹਨ ਪ੍ਰਾਣੀ ਪਹਿਲਾਂ ਕਰਦਾ ਤਾ ਛੋਟੇ ਛੋਟੇ। ਗੁਰੂ ਜੀ ਕਹਿੰਦੇ ਕਰਮ ਥਰਮ ਪਖੰਡ ਜੋ ਦੀਸੇ, ਇਹ ਜਿਹੜੇ ਕਰਮ ਥਰਮ ਕੁਛ ਪਖੰਡ ਸਹਿਤ ਵੀ ਕਰਦਾ ਵਿੱਚ ਇਹ ਵੀ ਮਿਲਾਉਂਦਾ, ਉਹਨੂੰ ਤਾਂ ਜਮਜਗਾਤੀਆ ਰਸਤੇ ਚ ਹੀ ਲੁੱਟ ਲੈਂਦਾ, ਉਹਨੂੰ ਧਰਮ ਰਾਜਾ ਦੇ ਪਾਸ ਪਹੁੰਚਣ ਤੋਂ ਪਹਿਲਾਂ ਪਹਿਲੀ ਲੁੱਟ ਲੈਂਦੇ ਨੇ। ਜਮਜੂਰ ਕਿਵੇਂ ਲੁੱਟ ਲੈਂਦੇ ਨੇ? ਰਸਤੇ ਚ ਪ੍ਰਾਣੀ ਨੂੰ ਲੈ ਕੇ ਜਾਂਦੇ, ਬਹੁਤ ਬਿਖਰੇ ਥਾਂ ਆਉਂਦੇ ਨੇ, ਉਹਨੂੰ ਪਿਆਸ ਲੱਗਦੀ ਹੈ, ਉਹ ਕਹਿੰਦੇ ਮੈਨੂੰ ਪਾਣੀ ਪਿਲਾਓ, ਪਾਣੀ ਪਿਲਾਓ, ਬਹੁਤ ਪਿਆਸ ਲੱਗੀ ਹੈ। ਜਮਦੂਤ ਕਹਿੰਦੇ ਕਿਤੇ ਕੋਈ ਪਾਪ ਲਵਾਇਆ, ਕਿਤੇ ਨਲਕਾ ਨੁਲਕਾ ਲਵਾਇਆ, ਕੋਈ ਅਜੇ ਪੁੰਨ ਕੀਤਾ? ਉਹ ਕਹਿੰਦਾ ਹਾਂ, ਇੱਕ ਥਾਂ ਲਵਾਇਆ ਤਾਂ ਸੀ, ਉਹ ਫਲ ਸਾਨੂੰ ਦੇ ਦੇ, ਤੈਨੂੰ ਪਾਣੀ ਦੇ ਦਿੰਦੇ। ਕਹਿੰਦਾ ਲੈ ਲਓ, ਉਹਨੂੰ ਪਾਣੀ ਦਾ ਗਲਾਸ ਦੇਣਾ, ਰਸਤੇ ਚ ਲੁੱਟ ਲਿਆ। ਫਿਰ ਮੇਰੇ ਪੈਰ ਤੱਕਦੇ ਨੇ, ਇਹ ਥਾਂ ਤੱਤਾ ਰੇਤਾ, ਇਹ ਜੇ ਥਾਂ ਦੀਆਂ, ਉਹਨਾਂ ਨੂੰ ਕਹਿੰਦਾ ਬੜਾ ਤੱਤਾ ਰੇਤਾ, ਬਚਾਓ ਕਿਵੇਂ, ਕੋਈ ਜੁੱਤੀ ਦਾਨ ਕੀਤੀ ਹੈ ਕੀਤੀ ਹੈ, ਉਹ ਫਲ ਸਾਨੂੰ ਦੇ ਦੇ, ਤੈਨੂੰ ਬਚਾ ਲੈਣੇ। ਇਉਂ ਇਹ ਜੇ ਛੋਟੇ ਛੋਟੇ ਜਿਹੜੇ ਕਰਮ ਨੇ, ਗੁਰੂ ਜੀ ਕਹਿੰਦੇ ਨੇ ਧਰਮ ਰਾਜਾ ਦੇ ਦਫ਼ਤਰ ਪਹੁੰਚਣ ਤੋਂ ਪਹਿਲਾਂ ਪਹਿਲਾਂ ਹੀ ਜਮਦੂਤ ਜਿਹੜੇ ਹਨ ਜਗਾਤੀਏ, ਉਹ ਲੁੱਟ ਲੈਂਦੇ ਨੇ ਇਹੋ ਜਿਹੇ ਪ੍ਰਾਣੀਆਂ ਤੋਂ, ਤੇ ਇਹਨਾਂ ਨੇ ਪਾਰ ਕੀ ਕਰਨਾ? ਇਹੋ ਜਿਹੇ ਕਰਮਾਂ ਧਰਮ ਨੇ, ਕਰਮ ਥਰਮ ਪਾਖੰਡ ਜੋ ਦਿਸ਼ਾ ਤਿੰਨ ਜਮ ਜਾਗਾਤੀ ਲੁੱਟੈ, ਅਤੇ ਕੀ ਕਰਨਾ ਜਿਹਨੇ ਨਿਰਵਾਣ ਕੀਰਤਨ ਗਾ ਉਹ ਕਰਕੇ ਨਿਮਕ ਸਿਮਰਤ ਜਿੱਤ ਛੁੱਟੈ। ਵਾਹਿਗੁਰੂ ਦੇ ਪਿਆਰ ਵਿੱਚ ਨਿਰਮਾਣ ਨਿਸ਼ਕਾਮ ਨਿਰਵਾਣ, ਵਾਹਿਗੁਰੂ ਦਾ ਕੀਰਤਨ ਗਾਓ, ਉਹ ਛੁਟਕਾਰੇ ਦਾ ਕਾਰਨ ਹੈ। ਗੁਰੂ ਜੀ ਕਹਿਣ ਲੱਗੇ, ਸਯੋ ਸੰਤੋ ਸਾਗਰ ਪਾਰ ਉਤਰੀਏ, ਜੇ ਕੋ ਬਚਨ ਕਮਾਵੇ ਸੰਤਨ ਕਸ ਗੁਰ ਪ੍ਰਸ਼ਾਦੀ ਤਰੀਏ। ਸੰਤਾਂ ਦੇ ਬਚਨ ਤੇ ਪਹਿਰਾ ਦੇਣ ਵਾਲਾ ਸੰਸਾਰ ਸਮੁੰਦਰ ਨੂੰ ਯੂੰ ਤਰ ਜਾਂਦਾ ਹੈ, ਜਿਵੇਂ ਗੁਰੂ ਦੇ ਪੈਰ ਵਿੱਚ ਪਾਣੀ ਤਰਨਾ ਸੌਖਾ ਹੈ। ਫਿਰ ਉਹਨਾਂ ਅਰਜ਼ ਕੀਤੀ ਗਰੀਬ ਨਵਾਜ, ਕੋਈ ਤੀਰਥ ਆਦਿ ਕੀਤੀਆਂ ਇਹਦਾ ਨਿਸ਼ਤਾਰਾ ਨਹੀਂ? ਗੁਰੂ ਜੀ ਫਰਮਾਉਂਦੇ, ਕੋਟ ਤੀਰਥ ਮੱਜਨ ਇਸ਼ਨਾਨਾ ਇਸ ਕਲਮੇ ਮੈਲ ਭਰੀ ਜਾ, ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੇ। ਇਸ ਕਲਯੁਗ ਕਾਲ ਦੇ ਵਿੱਚ ਤੀਰਥਾਂ ਦੇ ਜਿਹੜੇ ਅਮਾਨੀ ਦੇਵਤਾ ਸਨ, 5000 ਵਰਸ ਕਲਯੁਗ ਗਏ ਤੇ ਬਾਅਦ ਉਹ ਤੀਰਥਾਂ ਨੂੰ ਛੁੱਟ ਜਾਣਗੇ, ਜਿਹੜੇ ਸ਼ੁੱਧੀ ਦਿੰਦੇ ਸਨ, ਤਾਂ ਤੇ ਮਹਿਲ ਨਾਲ ਭਰੇ ਪਏ ਤੀਰਥ ਜਿਹੜੇ ਹਨ ਸ਼ੁੱਧੀ ਦੇ ਵਾਸਤੇ ਸਾਧ ਸੰਗ ਦੇ ਵਿੱਚ ਬਿਰਤੀ ਟਿਕਾ ਕੇ ਹਰੀ ਦਾ ਜਹ ਜਿਹੜਾ ਗਾਉਂਦਾ ਹੈ ਉਹ ਆਪਣੇ ਮਨ ਨੂੰ ਸ਼ੁੱਧ ਕਰ ਲੈਂਦਾ ਹੈ। ਫਿਰ ਉਹਨਾਂ ਅਰਜ਼ ਕੀਤੀ, ਮਹਾਰਾਜ ਵੇਦ ਸ਼ਾਸਤਰ ਇਹਨਾਂ ਪੜ੍ਹਿਆ ਤੇ ਕੀ ਮੁਕਤਰੀ ਹੁੰਦੀ ਜੀਵ ਦੀ? ਗੁਰੂ ਜੀ ਫਰਮਾਨ, ਵੇਦ ਤਾਂ ਸਿਮਰ ਸਭ ਸ਼ਾਸਤ ਇਹਨ ਪੜ੍ਹਿਆ ਮੁਕਤ ਨਾ ਹੋਈ, ਇੱਕ ਅੱਖਰ ਜੋ ਗੁਰੂ ਪਜਾਪਾ ਇਸਕੀ ਨਿਰਮਲ ਸੋਈ, ਇਹਨਾਂ ਪੜ੍ਹਿਆ ਤੇ ਮੁਕਤ ਨਹੀਂ ਹੁੰਦੀ। ਜੋ ਇਹ ਕਹਿੰਦੇ ਨੇ ਉਸ ਤੇ ਅਮਲ ਕੀਤਾ ਮੁਕਤ, ਉਹ ਕੀ ਕਹਿੰਦੇ ਨੇ? ਕਰਮ ਉਪਾਸ਼ਨਾ ਗਿਆਨ ਵਿਗਿਆਨ, ਸ਼ੁਭ ਕਰਮ ਕਰੋ, ਭਜਨ ਕਰੋ, ਗਿਆਨ ਵਿਗਿਆਨ ਵਾਹਿਗੁਰੂ ਦੀ ਸਥਿਤੀ, ਇਹ ਚਾਰ ਗੱਲਾਂ ਕਰੋੜਾਂ ਸ਼ਾਸਤਰਾਂ ਦਾ ਸਾਰ ਇਹ। ਸੋ ਇਸ ਕਰਕੇ ਫਿਰ ਉਹਨਾਂ ਅਰਜ਼ ਕੀਤੀ, ਮਹਾਰਾਜ ਇਹ ਜੋ ਆਪਦਾ ਉਦੇਸ਼ ਹੈ ਕਿ ਸਿਰਫ ਆਪਦੀ ਸ਼੍ਰੇਣੀ ਵਾਸਤੇ, ਇਹ ਸਭ ਦੁਨੀਆਂ ਵਾਸਤੇ ਹੈ,
ਸਭ ਦੇ ਵਾਸਤੇ ਹੀ ਹੈ ਬ੍ਰਹਮਣ ਖੱਤਰੀ ਵੈਸ਼ੂ ਦੇ ਉਪਦੇਸ਼ ਚੋਂ ਵਰਣਾ ਕੋ ਸਾਂਝਾ ਚੋਂ ਵਰਨ ਉਹਨੇ ਉਪਦੇਸ਼ ਸਾਂਝਾ ਗੁਰਮੁਖ ਨਾਮ ਜਪੇ ਉਦੇਸ਼ ਕਲ ਮੈਂ ਘਟ ਘਟ ਨਾਨਕ ਮਾਂਝਾ ਗੁਰਮੁਖ ਦੁਆਰਾ ਵਾਹਿਗੁਰੂ ਦਾ ਭਜਨ ਕਰਕੇ ਸੰਸਾਰ ਤੋਂ ਉਧਾਰ ਹੁੰਦੇ ਨੇ ਸੰਤਾਂ ਦੇ ਵਚਨ ਤੇ ਪਹਿਰਾ ਦੇਣ ਵਾਲਾ ਸੰਸਾਰ ਸਮੁੰਦਰ ਨੂੰ ਤਰ ਜਾਂਦਾ ਗੁਰਖਾਂ ਦੁਆਰਾ ਜਿਹੜਾ ਨਾਮ ਜਪਦਾ ਹੈ ਉਹ ਸੰਸਾਰ ਸਮੁੰਦਰ ਨੂੰ ਸਹਿਜੇ ਹੀ ਤਰ ਜਾਂਦਾ ਹੈ ਉਹ ਗਣਕੇ ਨੇ ਬਚਨ ਤੇ ਪਹਿਰਾ ਦੇਣਾ ਸ਼ੁਰੂ ਕਰ ਦਿੱਤਾ ਹੂੰ ਵਕਤ ਨੀ ਇਜਾਜ਼ਤ ਦਿੰਦਾ ਇਸ ਕਰਕੇ ਮੈਨੂੰ ਉਸ ਤੋਂ ਤਰ ਕੋਲ
ਤਨ ਹੈ ਗੁਰੂ ਨਾਨਕ ਸਾਹਿਬ ਤਨ